मनी ट्रांसफर ऐप फ्रॉम पेपैल ते अपने फोन तो करो पैसे ट्रांसफर वधिया एक्सचेंज रेट्स दे नाल बैंक डिपॉजिट्स कैश पिकअप या फिर मोबाइल रिचार्ज हुन पैसे भेजो इंडिया अपनी उम्मीदां दे इशारे ते Zoom अ पेपैल सर्विस तेज सेहल ते सुरक्षित मनी ट्रांसफर
सिटी ऑफ ब्रैम्पटन ने कोविड 19 दे फैलातो कम्युनिटी दी सुरक्षा लई 5 तो वध दी संख्या विच इकट्ठे होण एक घर विच ना रहंदे व्यक्तियां तो 2 मीटर तो घट फासले ते खड़न प्लेग्राउंड आउटडोर स्पोर्ट्स फैसिलिटीज पिकनिक शेल्टर्स लीश फ्री डॉग पार्क्स रिक्रीएशन सेंटर्स दे दुआले दी जगह ते पार्किंग लॉट्स दी वरतों ते सख्त पाबंदी लगा दित्ती है इन्हां कानूनां दी उल्लंघना लई $1,00,000 तक दा जुर्माना होवेगा पार्क फैसिलिटी दी वरतों करन लई 9058742111 ते कॉल करो ते 5 तो ज्यादा दी गैदरिंग रिपोर्ट करन लई 311 पे कॉल की जा सकती है
एक जरूरी ऐलान अगर आपको ग्लव्स और सैनिटाइजर्स की जरूरत है और आप चाहते हैं कि आपको होम और बिजनेसेस पे डिलीवर किया जाए तो आज ही बू अली को 6472946656 पर कॉल कीजिए दैट इज 6472946656
फैलन तो रोको कोविड 19 जानलेवा हो सकती है हुणे किता अमल जीवन बचा सकता है कोविड 19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ ਘਰ ਰਹਿਣ ਨਾਲ ਸਾਡਾ ਪਰਿਵਾਰ ਦੋਸਤ ਅਤੇ ਗਵਾਂਢੀ ਸੁਰੱਖਿਅਤ ਰਹਿਣਗੇ ਆਪਣਾ ਫਰਜ਼ ਨਿਭਾਓ ਘਰ ਰਹੋ ਜਾਣਕਾਰੀ ਲਈ ontario.ca/coronavirus ਉੱਤੇ ਜਾਓ ontario ਸਰਕਾਰ ਦੁਆਰਾ ਜਾਰੀ
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385 ਯਾਨੀ 6475013185 ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ
ਫੈਲਣ ਤੋਂ ਰੋਕੋ ਕੋਵਿਡ 19 ਜਾਨਲੇਵਾ ਹੋ ਸਕਦੀ ਹੈ ਹੁਣੇ ਕਿੱਤਾ ਅਮਲ ਜੀਵਨ ਬਚਾ ਸਕਦਾ ਹੈ ਕੋਵਿਡ 19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ ਘਰ ਰਹਿਣ ਨਾਲ ਸਾਡਾ ਪਰਿਵਾਰ ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ ਆਪਣਾ ਫਰਜ਼ ਨਿਭਾਓ ਘਰ ਰਹੋ ਜਾਣਕਾਰੀ ਲਈ ontario.ca/coronavirus ਉੱਤੇ ਜਾਓ ontario ਸਰਕਾਰ ਦੁਆਰਾ ਜਾਰੀ
ਵੇ ਭੋਲੇ ਕਿੱਥੇ ਆ
ਓਏ ਆਦੇ ਟਰੱਕ ਥੱਲੇ
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਪਾਪੂਲਰ ਟਾਇਰ ਤੇ ਚੱਲ
ਪਾਪੂਲਰ ਟਾਇਰ ਟਰੱਕ ਟਾਇਰ ਸਰਵਿਸ ਐਨੂਅਲ ਇਨਸਪੈਕਸ਼ਨ ਅਲਾਈਨਮੈਂਟ ਐਂਡ ਆਇਲ ਚੇਂਜ 3 ਲੋਕੇਸ਼ਨ ਟੂ ਸਰਵ ਯੂ ਮਿਸੀਸਾਗਾ ਇਟੋਬੀਕੋ ਹੈਮਿਲਟਨ
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है
अपने एरिया विच पेंदे किसे भी स्टोर विच जाओगे तां जरूर बचत पाओगे
वधेरे जानकारी लई एशियन फूड सेंटर दा इक्को इक नंबर याद रखो 416-740-3262
एशियन फूड सेंटर 416-740-3262
एशियन फूड सेंटर
HK टायर सेंटर तुसी इत्थों किसी भी किस्म दीआं गड्डियां ते ट्रकां दे टायर खरीद सकदे हो नवें अते पुराने ट्रक अते कारां दे टायर वख-वख कंपनियां दे टायर जिवें कि कॉन्टीनेंटल ब्रिजस्टोन हैंकॉक मिशलिन डनलॉप योकोहामा अते चाइनीज कंपनियां दे टायर ओह भी बहुत ही वधिया अते वाजिब कीमतां ते मिसिसागा लोकेशन ते कॉल करो 6472956400 जां फिर लंडन 6474182830 जां फिर अज इन्हां दे लोकेशन ते पहुंचो 6191 अटलांटिक ड्राइव मिसिसागा
ਜੀ ਹਾਂ ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਸਮਾਂ ਹੋ ਗਿਆ ਜੀ ਪੰਜਾਬ ਭਾਰਤ ਤੋਂ ਖਬਰਾਂ ਲੈ ਕੇ ਸੁਰਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ ਦੇ ਵਿੱਚ ਇਸ ਵਕਤ ਕੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਇਸ ਵਕਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਣਕ ਦੀ ਫਸਲਾਂ ਦੀ ਵਾਢੀ ਦਾ ਸਮਾਂ ਜਿਹੜਾ ਹੋ ਸ਼ੁਰੂ ਹੋ ਚੁੱਕਿਆ ਵਾ। ਸੋ ਕਿਸ ਤਰ੍ਹਾਂ ਨੇ ਪੰਜਾਬ ਦੇ ਹਾਲਾਤ ਇਸ ਵਕਤ, ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ, ਸਾਰਾ ਅਪਡੇਟ ਜਿਹੜੀਆਂ ਮੇਨ ਮੇਨ ਖਬਰਾਂ ਨੇ ਪੰਜਾਬ ਭਾਰਤ ਦੀਆਂ। ਸਵਰਨਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸੋ ਆਓ ਫਿਰ ਚੱਲਦੇ ਹਾਂ ਪੰਜਾਬ ਭਾਰਤ। ਸਵਰਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸੋਮਵਾਰ 20 ਅਪ੍ਰੈਲ, ਦੇਸੀ ਮਹੀਨਾ 8 ਵਿਸਾਖ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 1553 ਕੋਰੋਨਾ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ 17,000 ਤੋਂ ਪਾਰ। ਮੁੰਬਈ ਵਿੱਚ 53 ਪੱਤਰਕਾਰ ਪਾਏ ਗਏ ਕੋਰੋਨਾ ਪਾਜ਼ੇਟਿਵ। ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕੋਰੋਨਾ ਮਰੀਜ਼ਾਂ ਨੇ ਪਾਇਆ ਭੰਗੜਾ। ਪ੍ਰਸਿੱਧ ਸਾਹਿਤਕਾਰ ਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਦਾ ਹੋਇਆ ਦੇਹਾਂਤ। ਕਿਸਾਨਾਂ ਤੇ ਕੁਦਰਤ ਦਾ ਕਹਿਰ, ਬਾਰਿਸ਼ ਤੇ ਗੜਿਆਂ ਨੇ ਪੰਜਾਬ ਨੂੰ ਚੰਬਿਆ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਗਲੋਬਲ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦਾ ਪ੍ਰਕੋਪ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 1553 ਨਵੇਂ ਕੇਸ ਸਾਹਮਣੇ ਆਏ ਨੇ। ਉੱਥੇ ਕੋਰੋਨਾ ਦੇ ਇਨਫੈਕਸ਼ਨ ਨਾਲ 36 ਲੋਕਾਂ ਦੀ ਮੌਤ ਵੀ ਹੋਈ ਹੈ, ਜਿਸ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਨਾਲ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ 17,265 ਹੋ ਗਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 59 ਜ਼ਿਲ੍ਹੇ ਕੋਰੋਨਾ ਤੋਂ ਮੁਕਤ ਹੋ ਗਏ ਨੇ। ਇਹਨਾਂ ਜ਼ਿਲ੍ਹਿਆਂ 'ਚ ਪਿਛਲੇ 14 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ। ਉੱਥੇ ਪੁਡੂਚੇਰੀ 'ਚ ਮਾਹੇ, ਕਰਨਾਟਕ ਅਤੇ ਕੁਡਾਗੂ ਤੇ ਉੱਤਰਾਖੰਡ 'ਚ ਪੌੜੀ ਗੜਵਾਲ 'ਚ ਪਿਛਲੇ 28 ਦਿਨਾਂ 'ਚ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਪੂਰੇ ਦੇਸ਼ ਵਿੱਚ ਲਾਕਡਾਊਨ ਦੀ ਸਥਿਤੀ ਤੇ ਨਜ਼ਰ ਬਣਾਏ ਹੋਏ ਨੇ। ਮੰਤਰਾਲੇ 'ਚ ਬਣੇ ਕੰਟਰੋਲ ਰੂਮ ਨਾਲ ਲਾਕਡਾਊਨ ਦੀ ਉਲੰਘਣਾ ਹੋਣ ਤੇ ਸੰਬੰਧਿਤ ਸੂਬੇ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ। ਸੂਬਿਆਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਆਫ਼ਤ ਪ੍ਰਬੰਧਨ ਕਾਨੂੰਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੇਰਲ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਦਿੱਤੀ ਗਈ ਛੋਟ ਆਫ਼ਤ ਐਕਟ 2005 ਦੇ ਅਧੀਨ ਜਾਰੀ ਨਿਯਮਾਂ ਦੀ ਉਲੰਘਣਾ ਹੈ। ਸੂਬਾ ਸਰਕਾਰ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਉਹਨਾਂ ਗਤੀਵਿਧੀਆਂ ਦੀ ਮਨਜ਼ੂਰੀ ਨਾ ਦੇਣ ਜਿਨ੍ਹਾਂ ਦੀ ਮਨਜ਼ੂਰੀ ਗ੍ਰਹਿ ਮੰਤਰਾਲੇ ਵੱਲੋਂ ਨਹੀਂ ਦਿੱਤੀ ਗਈ ਹੈ। ਮੁੰਬਈ ਵਿੱਚ 53 ਪੱਤਰਕਾਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਪਾਏ ਗਏ ਨੇ, ਜਿਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਫੋਟੋਗ੍ਰਾਫਰ, ਵੀਡੀਓ ਪੱਤਰਕਾਰ ਅਤੇ ਰਿਪੋਰਟਾਂ ਸਮੇਤ 171 ਪੱਤਰਕਾਰਾਂ ਦਾ ਟੈਸਟ ਕੀਤਾ ਗਿਆ ਸੀ। ਦਿੱਲੀ ਤੋਂ ਕੋਰੋਨਾ ਵਾਇਰਸ ਨਾਲ ਜੁੜੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਦਿੱਲੀ ਵਿੱਚ ਜਿਸ ਪੀਜ਼ਾ ਬੁਆਏ ਕਾਰਨ ਖਤਰਾ ਵੱਧ ਗਿਆ ਸੀ, ਉਸਦੇ ਸੰਪਰਕ ਵਿੱਚ ਆਏ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਡਿਲੀਵਰੀ ਬੁਆਏ ਦੇ ਸੰਪਰਕ ਵਿੱਚ ਆਏ 16 ਲੋਕਾਂ ਦਾ ਟੈਸਟ ਕੀਤਾ ਗਿਆ ਸੀ। ਇਹ ਸਾਰੇ ਲੋਕ ਹਾਈ ਰਿਸਕ ਦੇ ਸਨ। ਇਹ ਜਾਣਕਾਰੀ ਦੱਖਣੀ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦਿੱਤੀ ਹੈ। ਫਿਲਹਾਲ 72 ਪਰਿਵਾਰ ਅਜੇ ਵੀ ਕੁਆਰੰਟੀਨ ਹਨ। ਦਿੱਲੀ ਤੋਂ ਬਾਅਦ ਹੁਣ ਹੈਦਰਾਬਾਦ ਵਿੱਚ ਇੱਕ ਫੂਡ ਡਿਲੀਵਰੀ ਏਜੰਟ ਕੋਰੋਨਾ ਇਨਫੈਕਟਡ ਪਾਇਆ ਗਿਆ ਹੈ। ਨਾਮਪੱਲੀ 'ਚ ਰਹਿਣ ਵਾਲੇ ਫੂਡ ਡਿਲੀਵਰੀ ਬੁਆਏ ਅਤੇ ਉਸਦੇ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਪ੍ਰਸ਼ਾਸਨ ਹੁਣ ਉਹਨਾਂ ਲੋਕਾਂ ਦਾ ਪਤਾ ਲਗਾ ਰਿਹਾ ਜਿਨ੍ਹਾਂ ਦੇ ਸੰਪਰਕ ਵਿੱਚ ਫੂਡ ਡਿਲੀਵਰੀ ਬੁਆਏ ਆਇਆ ਸੀ। ਡਿਲੀਵਰੀ ਬੁਆਏ ਦਾ ਇੱਕ ਵੱਡਾ ਭਰਾ ਮਾਰਚ ਮਹੀਨੇ ਵਿੱਚ ਨਿਜ਼ਾਮੂਦੀਨ ਮਰਕਜ਼ 'ਚ ਆਯੋਜਿਤ ਤਬਲੀਗੀ ਜਮਾਤ ਵਿੱਚ ਵੀ ਸ਼ਾਮਲ ਹੋਇਆ ਸੀ। ਦੇਸ਼ ਭਰ ਵਿੱਚ 3 ਮਈ ਤੱਕ ਜਾਰੀ ਲਾਕਡਾਊਨ ਦਾ ਪਹਿਲਾ ਸਟਾਪ ਅੱਜ ਹੈ। ਪੰਜਾਬ ਸਮੇਤ 3 ਸੂਬਿਆਂ 'ਚ ਪੂਰੀ ਸਖ਼ਤੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਅਨੁਸਾਰ ਅੱਜ ਤੋਂ ਉਹਨਾਂ ਇਲਾਕਿਆਂ 'ਚ ਲਾਕਡਾਊਨ ਤੋਂ ਕੁਝ ਰਾਹਤ ਮਿਲੀ ਹੈ ਜਿੱਥੇ ਕੋਰੋਨਾ ਦੀ ਲਾਗ ਨਹੀਂ ਫੈਲ ਰਹੀ ਹੈ। ਪਰ ਰੇਲ ਗੱਡੀਆਂ, ਬੱਸਾਂ ਤੇ ਉਡਾਣਾਂ 3 ਮਈ ਤੱਕ ਸ਼ੁਰੂ ਨਹੀਂ ਹੋਣਗੀਆਂ, ਯਾਨੀ ਕਿ 100 ਮਿਲੀਅਨ ਆਬਾਦੀ 3 ਮਈ ਤੱਕ ਕਿਧਰੇ ਨਹੀਂ ਜਾ ਸਕੇਗੀ। ਇਸ ਸਮੇਂ ਦੇਸ਼ ਦੇ 170 ਜ਼ਿਲ੍ਹੇ ਹੌਟਸਪੌਟ ਨੇ, ਭਾਵ ਰੈੱਡ ਜ਼ੋਨ। 6 ਮੈਟਰੋ ਸ਼ਹਿਰ ਦਿੱਲੀ, ਮੁੰਬਈ, ਬੰਗਲੁਰੂ, ਚੇਨਈ, ਕੋਲਕਾਤਾ ਤੇ ਹੈਦਰਾਬਾਦ ਵੀ ਸ਼ਾਮਲ ਹਨ। 2007 ਜ਼ਿਲ੍ਹੇ ਗੌਰ ਗੈਰ ਹੌਟਸਪੌਟ ਭਾਵ ਚਿੱਟੇ ਜ਼ੋਨ ਤੇ 359 ਗ੍ਰੀਨ ਜ਼ੋਨ ਵਿੱਚ ਰੱਖੇ ਗਏ ਨੇ। ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ। ਹੁਣ ਤੱਕ ਕੁੱਲ 245 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਨੇ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ ਵਿੱਚ ਕੋਰੋਨਾ ਵਾਇਰਸ ਦੇ 61, ਜਲੰਧਰ ਵਿੱਚ 48, ਪਠਾਨਕੋਟ ਵਿੱਚ 24, ਨਵਾਂ ਸ਼ਹਿਰ ਵਿੱਚ 19, ਲੁਧਿਆਣਾ ਵਿੱਚ 16, ਅੰਮ੍ਰਿਤਸਰ ਵਿੱਚ 11, ਮਾਨਸਾ ਵਿੱਚ 11, ਪਟਿਆਲਾ ਵਿੱਚ 26, ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ 'ਚ 3, ਫਰੀਦਕੋਟ ਵਿੱਚ ਵੀ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 1, ਫਤਿਹਗੜ੍ਹ ਸਾਹਿਬ 2, ਗੁਰਦਾਸਪੁਰ ਵਿੱਚ 1 ਤੇ ਫਿਰੋਜ਼ਪੁਰ ਵਿੱਚ 1 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਨੇ। ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਜਿੱਥੇ ਸਰਕਾਰ ਵੱਲੋਂ 3 ਮਈ ਤੱਕ ਕਰਫਿਊ ਲਗਾਇਆ ਗਿਆ, ਉੱਥੇ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਜ਼ਿਲ੍ਹਿਆਂ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ। ਇਸ ਮੁਸੀਬਤ ਦੀ ਘੜੀ ਵਿੱਚ ਕਰਫਿਊ ਦੌਰਾਨ ਜਿੱਥੇ ਆਮ ਲੋਕਾਂ ਲਈ ਘਰਾਂ ਵਿੱਚ ਰਹਿਣਾ ਔਖਾ ਹੋ ਗਿਆ ਹੈ, ਉੱਥੇ ਸਭ ਤੋਂ ਔਖਾ ਉਹਨਾਂ ਨੂੰ ਵੀ ਲੱਗ ਰਿਹਾ ਜੋ ਕਿ ਕੋਰੋਨਾ ਪੋਜ਼ਿਟਿਵ ਆਏ ਨੇ ਤੇ ਜਿਨ੍ਹਾਂ ਦਾ ਇਲਾਜ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਉਹਨਾਂ ਦੇ ਲਈ ਸਾਰਾ ਦਿਨ ਕੱਢਣਾ ਬੇਹੱਦ ਔਖਾ ਹੋ ਰਿਹਾ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਇਹਨਾਂ ਮਰੀਜ਼ਾਂ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾ ਰਿਹਾ ਹੈ। ਸਿਵਲ ਹਸਪਤਾਲ ਵਿੱਚ ਦਾਖਲ ਕੋਰੋਨਾ ਦੇ ਮਰੀਜ਼ ਬੋਰ ਨਾ ਹੋਣ, ਇਸ ਲਈ ਉਹਨਾਂ ਦੇ ਲਈ ਹਸਪਤਾਲਾਂ ਵਿੱਚ LCD ਦਾ ਵੀ ਇੰਤਜ਼ਾਮ ਕੀਤਾ ਗਿਆ ਤਾਂ ਕਿ ਉਹ ਤਣਾਅ ਮੁਕਤ ਰਹਿ ਸਕਣ। ਅਜਿਹਾ ਹੀ ਕੁਝ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਹਸਪਤਾਲ ਵਿੱਚ ਦਾਖਲ ਕੋਰੋਨਾ ਦੇ ਮਰੀਜ਼ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੇਖਦਿਆਂ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਬਿਨਾਂ ਮਾਸਕ ਦੇ ਸੂਬੇ ਦੇ ਪੈਟਰੋਲ ਪੰਪਾਂ ਤੇ ਤੇਲ ਅਤੇ ਡੀਜ਼ਲ ਲੈਣ ਆਉਣ ਵਾਲਿਆਂ ਨੂੰ ਤੇਲ ਤੇ ਡੀਜ਼ਲ ਨਾ ਪਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਆਗੂ ਦੀਰਾ ਕੁੱਕੜ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਸਰਕਾਰ ਦੇ ਆਦੇਸ਼ਾਂ ਤੇ ਸੂਬੇ ਅੰਦਰ 3250 ਪੈਟਰੋਲ ਪੰਪ ਆਪਣੀਆਂ ਸੇਵਾਵਾਂ ਦੇ ਰਹੇ ਨੇ ਅਤੇ ਐਸੋਸੀਏਸ਼ਨ ਨੇ ਸੂਬੇ ਵਿੱਚ ਇੱਕ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਪੰਪ ਤੇ ਬਿਨਾਂ ਮਾਸਕ ਅਤੇ ਕਰਫਿਊ ਪਾਸ ਦੇ ਆਉਣ ਵਾਲਿਆਂ ਨੂੰ ਕੋਈ ਵੀ ਸਰਵਿਸ ਪੰਪ ਮਾਲਕਾਂ ਤੇ ਮੁਲਾਜ਼ਮਾਂ ਵੱਲੋਂ ਨਹੀਂ ਦਿੱਤੀ ਜਾਵੇਗੀ, ਜਿਸ ਦੀ ਸ਼ੁਰੂਆਤ ਅੱਜ ਤੋਂ ਸੂਬੇ ਦੇ ਅੰਦਰ 3250 ਪੰਪਾਂ ਤੇ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ਼ ਜਿੱਥੇ ਡਾਕਟਰ, ਨਰਸਾਂ ਤੇ ਪੁਲਿਸ ਆਪਣਾ ਫਰਜ਼ ਨਿਭਾ ਰਹੇ ਨੇ, ਉੱਥੇ ਐਸੋਸੀਏਸ਼ਨ ਇਸ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸਿੱਧ ਸਾਹਿਤਕਾਰ ਬਲਦੇਵ ਸਿੰਘ ਆਜ਼ਾਦ ਲੱਖੇਵਾਲੀ ਦਾ ਅੱਜ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਲਿਵਰ ਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਿਤ ਸਨ। ਉਹ ਸਿੱਖਿਆ ਵਿਭਾਗ ਤੋਂ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਹੋਏ ਸਨ। ਉਹਨਾਂ ਦੇ ਵਿਅੰਗ ਅਤੇ ਕਹਾਣੀਆਂ ਅਜੀਤ ਅਖ਼ਬਾਰ ਸਮੇਤ ਹੋਰ ਸਮਾਚਾਰ ਪੱਤਰਾਂ ਵਿੱਚ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਨੇ। ਆਪ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਲੋਟ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਵੀ ਆਏ ਸਨ। ਉਹਨਾਂ ਦਾ ਪਿਛੋਕੜ ਪਿੰਡ ਲੱਖੇਵਾਲੀ ਨਾਲ ਸੰਬੰਧਿਤ ਹੈ, ਪਰ ਲੰਬੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੇ ਸਨ। ਉਹ ਤਰਕਸ਼ੀਲ ਆਗੂ ਅਤੇ ਅਧਿਆਪਕ ਰਾਮ ਸਵਰਨ ਲੱਖੇਵਾਲੀ ਦੇ ਵੱਡੇ ਭਰਾਤਾ ਸਨ ਤੇ ਆਪ ਨੇ ਕਈ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ। ਸੂਬੇ ਦੇ ਨਾਲ ਨਾਲ ਦੇਸ਼ ਵਿੱਚ ਕਣਕ ਪੱਕ ਗਈ ਹੈ ਤੇ ਮੰਡੀਆਂ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਫਿਰ ਕਿਸਾਨਾਂ ਤੇ ਕੁਦਰਤ ਦਾ ਕਹਿਰ ਵਰਿਆ ਹੈ। ਬਾਰਿਸ਼ ਤੇ ਗੜਿਆਂ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ। ਸੂਬੇ ਦਾ ਕਿਸਾਨ ਪਹਿਲਾਂ ਹੀ ਕੋਰੋਨਾ ਵਾਇਰਸ ਕਰਕੇ ਆਈਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨ ਤੇ ਮੌਸਮ ਦੀ ਮਾਰ ਵੀ ਪੈ ਰਹੀ ਹੈ। ਸ਼ੁੱਕਰਵਾਰ ਨੂੰ ਸੂਬੇ ਵਿੱਚ ਕਈ ਥਾਵਾਂ ਤੇ ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੀ ਖੇਤਾਂ ਵਿੱਚ ਪੱਕੀ ਕਣਕ ਤੇ ਮੰਡੀਆਂ ਵਿੱਚ ਪਈ ਫਸਲ ਦਾ ਬਹੁਤ ਨੁਕਸਾਨ ਕੀਤਾ ਸੀ। ਇਸ ਦੇ ਨਾਲ ਹੀ ਅੱਜ ਵੀ ਸੂਬੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਖੇਤਾਂ ਵਿੱਚ ਕਣਕ ਦੀ ਫਸਲ ਡਿੱਗਣ ਨਾਲ ਝਾੜ ਵੀ ਘੱਟ ਆਵੇਗਾ। ਫਸਲ ਦੀ ਵਾਢੀ ਕਰਨ ਵਾਲੇ ਕੰਬਾਈਨ ਮਾਲਕ ਵੀ ਕਿਸਾਨਾਂ ਤੋਂ ਵਧੇਰੇ ਪੈਸਾ ਵਸੂਲਣਗੇ। ਉਧਰ ਮੰਡੀਆਂ ਵਿੱਚ ਕਿਸਾਨ ਦੀ ਬੁਰੀ ਹਾਲਤ ਹੈ, ਉਹਨਾਂ ਨੂੰ ਟੋਕਣ ਲਈ ਮੰਡੀਆਂ ਵਿੱਚ ਵਧੇਰੇ ਸਮਾਂ ਬਤੀਤ ਕਰਨਾ ਪੈ ਰਿਹਾ ਹੈ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
HSPA Tax Services ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਟੈਕਸ ਰਿਲੇਟਡ ਸੇਵਾਵਾਂ ਦਿੰਦੇ ਹਨ, ਜਿਵੇਂ ਪਰਸਨਲ, ਕਾਰਪੋਰੇਸ਼ਨ ਟੈਕਸ, ਅਕਾਊਂਟਿੰਗ, ਬੁੱਕਕੀਪਿੰਗ, ਬਿਜ਼ਨਸ ਰਜਿਸਟ੍ਰੇਸ਼ਨ, HST, WSIB, ਪੇਰੋਲ, ਫਾਈਨੈਂਸ਼ੀਅਲ ਸਟੇਟਮੈਂਟਸ, ਆਡਿਟਸ, ਮਾਰਗੇਜਸ ਜਾਂ ਫਿਰ ਲੋਨਸ। ਅੱਜ ਹੀ ਕਾਲ ਕਰੋ ਪ੍ਰਭਜੋਤ ਕੌਰ ਜੀ ਨੂੰ 6347205578। ਜੀ ਹਾਂ, 6477205278, ਜਾਂ ਫਿਰ ਪਹੁੰਚੋ 100 ਮੈਰੀਟਾਈਮ ਓਨਟਾਰੀਓ ਬੁਲੇਵਾਰਡ, ਯੂਨਿਟ 77, ਬ੍ਰੈਂਪਟਨ।
Brampton Truck Repair and Tire Center ਲੈਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ AC ਦਾ ਕੋਈ ਵੀ ਕੰਮ ਕਰਾਉਣਾ ਹੋਵੇ,
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕੋ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ, ਯੂਨਿਟ 1,
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਟੈਕਸਪ੍ਰੇਟ ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ ਸਪੀਕਰ ਬਲੂਟੁੱਥ ਵਾਇਰਲੈਸ ਸਪੀਕਰ ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ ਵਾਈਫਾਈ ਕੈਮਰਾ ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਇੰਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ ਕੰਪਿਊਟਰ ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-621-4400 ਜੀ ਹਾਂ 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋ ਰੋਡ ਬ੍ਰੈਂਪਟਨ ਸਿਮ ਫਰੇਟ ਸਿਸਟਮ ਨੂੰ ਏਜ਼ਡ ਟੀਮ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਲੋੜ ਹੈ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਡੈਡੀਕੇਟਡ ਅਤੇ ਓਪਨ ਬੋਰਡ ਬ੍ਰੈਂਡ ਨਿਊ ਅਤੇ ਆਟੋਮੈਟਿਕ ਟਰੱਕ 1.23 ਸੈਂਟ ਪਰ ਮਾਈਲਸ ਅਤੇ 60 ਸੈਂਟ ਕੈਬ ਫਿਊਲ ਦਿੱਤੇ ਜਾਂਦੇ ਹਨ ਬਾਕੀ ਸਾਰਾ ਖਰਚਾ ਕੰਪਨੀ ਪੇ ਕਰਦੀ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20 647-273-2320
ਕੈਪਸੂਲ ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਹੋਣਾ ਮੇਰੀ ਮਾਂ ਦੀ ਸੀ ਮਤ ਪੁੱਤ ਸੋਚ ਉੱਚੀ ਰੱਖ ਚੱਲ ਉੱਠ ਛੇਤੀ ਚੱਲ ਸੁਖਮਣੀ ਹੋਮਿਓਪੈਥੀ ਚੱਲ
ਟਰਸਟਿਡ ਨੇਮ ਇਨ ਹੋਮਿਓਪੈਥੀ ਸੁਖਮਣੀ ਕਲੀਨਿਕ .com 416-522-7777 ਯਾਨੀ 416-522-7777
ਗੋਲੀ ਨਿੱਕੀ ਮਿੱਠੀ ਡੱਬੀ ਚ ਗਣੋਈ ਪਈ ਹੈ ਗੋਲੀ ਨਿੱਕੀ ਮਿੱਠੀ ਡੱਬੀ ਚ ਗਣੋਈ ਪਈ ਹੈ ਸੁਖਮਨੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਸੁਖਮਨੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਹੈ
ਫੈਲਣ ਤੋਂ ਰੋਕੋ ਕੋਵਿਡ 19 ਜਾਨਲੇਵਾ ਹੋ ਸਕਦੀ ਹੈ ਹੁਣੇ ਕਿਤਾ ਅਮਲ ਜੀਵਨ ਬਚਾ ਸਕਦਾ ਹੈ ਕੋਵਿਡ 19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ ਘਰ ਰਹਿਣ ਨਾਲ ਸਾਡਾ ਪਰਿਵਾਰ ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ ਆਪਣਾ ਫਰਜ਼ ਨਿਭਾਓ ਘਰ ਰਹੋ ਜਾਣਕਾਰੀ ਲਈ ontario.ca/coronavirus ਉੱਤੇ ਜਾਓ ਅੰਟੈਰੀਓ ਸਰਕਾਰ ਦੁਆਰਾ ਜਾਰੀ
ਕਦੇ ਰਿਸ਼ਤਿਆਂ ਕਦੇ ਮਨਾਉਂਦੀਆਂ ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ
ਪ੍ਰਿਸਕ੍ਰਿਪਸ਼ਨ ਗਲਾਸਿਸ ਕੰਟੈਕਟ ਲੈਂਸਿਸ ਡਿਜ਼ਾਈਨਰ ਸਨਗਲਾਸਿਸ ਆਈ ਐਗਜ਼ਾਮ ਫਾਰ ਆਲ ਏਜਸ
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ ਅਕਾਲ ਆਪਟੀਕਲ
ਕੰਟੈਕਟ 416-745-7242
416-745-7242 ਔਰ ਵਿਜ਼ਿਟ ਅਸ ਐਟ akaloptical.com
ਅਕਾਲ ਆਪਟੀਕਲ
ਪ੍ਰਮੁੱਖ ਖਬਰਾਂ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਜਿਸ ਤਰ੍ਹਾਂ ਮੈਂ ਸੁਬਹਾ ਦੱਸਿਆ ਸੀ ਕਿ ਅੱਜ ਕੁਛ ਗੱਲਬਾਤ ਮੈਂ ਮੱਧ ਪ੍ਰਦੇਸ਼ ਦੇ ਇੱਕ ਪਿੰਡ ਤੋਂ ਇੱਕ ਸੱਜਣ ਦੇ ਨਾਲ ਕਰਾਵਾਂਗਾ ਔਰ ਉਹਨਾਂ ਵੱਲੋਂ ਬੀਤੇ ਕਾਫੀ ਸਮੇਂ ਤੋਂ ਲਗਭਗ 1 ਮਹੀਨੇ ਤੋਂ ਮੈਨੂੰ ਵਾਰ ਵਾਰ ਮੈਸੇਜ ਭੇਜੇ ਜਾਂਦੇ ਸਨ ਕਿ ਸਾਡੀ ਇੱਥੇ ਮੱਧ ਪ੍ਰਦੇਸ਼ ਦੇ ਵਿੱਚ ਮਦਦ ਕੀਤੀ ਜਾਵੇ ਤੋ ਇਸ ਪਿੰਡ ਦੇ ਬਾਰੇ 'ਚ ਇਸ ਏਰੀਏ ਦੇ ਬਾਰੇ 'ਚ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਉੱਥੋਂ ਰਾਹੁਲ ਸਿੰਘ ਜਿਹੜੇ ਨੇ ਉਹ ਜੁੜੇ ਨੇ ਸੋ ਉਹਨਾਂ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗਾ ਔਰ ਇਸ ਏਰੀਏ ਦੇ ਬਾਰੇ 'ਚ ਜਾਣਕਾਰੀ ਲਵਾਂਗੇ ਰਾਹੁਲ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਖੋਰਸਾਰ ਦੇ ਵਿੱਚ
ਜੀ
ਔਰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਮੱਧਿਆ ਪ੍ਰਦੇਸ਼ ਤੋਂ ਬੋਲ ਰਹੇ ਐਮਪੀ ਸਿੰਘ ਜੀ
ਜੀ ਮੈਨੂੰ ਪਹਿਲਾਂ ਥੋੜ੍ਹਾ ਜਿਹਾ ਜੇ ਬਤਾਓ ਆਪਣੇ ਆਪਣੇ ਏਰੀਏ ਕੇ ਬਾਰੇ ਮੈਂ ਬਤਾਓ ਔਰ ਆਪਣੀ ਕਮਿਊਨਿਟੀ ਕੇ ਬਾਰੇ ਮੈਂ ਬਤਾਓ ਔਰ ਆਪਣੇ ਬਾਰੇ ਮੈਂ ਥੋੜ੍ਹਾ ਬਤਾਓ
ਜੀ ਵੀਰ ਜੀ ਮੇਰਾ ਨਾਮ ਰਾਹੁਲ ਸਿੰਘ ਛਾਬੜਾ ਹੈ ਮੇਰੇ ਵਿਲੇਜ ਕਾ ਨਾਮ ਬਾਰੀਆ ਹੈ ਤਹਿਸੀਲ ਗੰਦਵਾਨੀ ਡਿਸਟ੍ਰਿਕਟ ਧਾਰ ਸਟੇਟ ਮੱਧਿਆ ਪ੍ਰਦੇਸ਼ ਚਿਗਲੀਗੜ੍ਹ ਸਿੱਖ ਸਮਾਜ ਮੱਧਿਆ ਪ੍ਰਦੇਸ਼ ਮੇ ਅਲਗ ਅਲਗ ਡਿਸਟ੍ਰਿਕਟੋ ਮੇ ਔਰ ਨਿਵਾਸ ਕਰਤੀ ਹੈ ਔਰ ਇਹ ਜੋ ਸਮਾਜ ਹੈ ਇਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੇ ਲੇਕਰ ਔਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇ ਸਮੇਂ ਸੇ ਸਾਥ ਚਲਤੀ ਆ ਰਹੀ ਹੈ ਸਿੱਖੀ ਕਾ ਮੁੱਖ ਅੰਗ ਹੈ ਔਰ ਹਮ ਮੱਧਿਆ ਪ੍ਰਦੇਸ਼ ਮੇ ਹਮਾਰੇ ਪੂਰਵਜੋ ਕਾ ਕਾਫੀ ਸਮੇਂ ਵਿਕਿਤ ਹੋ ਗਿਆ ਯਹਾਂ ਪਰ ਔਰ ਸਿਕਸ਼ਿਤ ਨਹੀਂ ਹੈ ਔਰ ਕਾਫੀ ਗਰੀਬੀ ਸੇ ਜੀ ਰਹੇ ਮਤਲਬ ਦਿਹਾੜੀ ਮਜ਼ਦੂਰੀ ਕਰਕੇ ਵੀਰ ਜੀ ਤੋ ਅਭੀ ਜੈਸੇ ਕਿ ਲੋਕਡਾਊਨ ਮੇ ਇਤਨੀ ਦਿੱਕਤੋਂ ਕਾ ਸਾਹਮਣਾ ਕਰਨਾ ਪੜ ਰਹਾ ਹੈ ਕਿ ਜਿਤਨੇ ਵੀ ਜੋ ਹਮਾਰੇ ਦਿਹਾੜੀ ਮਜ਼ਦੂਰੀ ਕੇ ਜੋ ਰੋਜ਼ਗਾਰ ਥੇ ਵੋ ਸਭੀ ਬੰਦ ਹੋ ਗਏ ਹੈ ਕਾਫੀ ਪਰਿਵਾਰੋ ਕੀ ਮੇਰੇ ਪਾਸ ਮੇ ਰਾਸ਼ਨ ਕੇ ਲੀਏ ਲੰਗਰ ਕੇ ਲੀਏ ਰਿਕੁਐਸਟ ਆ ਰਹੀ ਹੈ ਤੋ ਜੈਸੇ ਮੇਰੀ ਆਪ ਜੀ ਕੇ ਨਾਲ ਗੱਲਬਾਤ ਹੋਈ ਮੈਨੇ ਆਪ ਜੀ ਕੋ ਬਤਾਇਆ ਕਿ तकरीबन यहाँ से 100 से 150 परिवार है जिनको राशन की लंगर की काफी दिक्कतें जा रही है। वीर जी जी,
तो पहले जब आपने शुरू से मेरे साथ बात करनी शुरू की थी, आपने आपके पिंड के बारे में पहले बताओ और कि लोकेशन कहाँ है ये बताओ पहले, फिर आगे बात करेंगे आपसे।
मेरी पिंड की जो लोकेशन है वीर जी, ये जो इसकी जो विलेज जो है ना वीर जी, इसका विलेज बारिया है, तहसील गंदवानी है और इसका डिस्ट्रिक्ट धार है, स्टेट मध्य प्रदेश है, ये इसकी प्रॉपर लोकेशन है मेरी जी वीर जी।
और जब पहले मेरी आपसे बात हुई थी आपने मेरे को बोला कि कोई 70 के करीब परिवार हैं, जब फिर रात आपने बोला कोई 90 के करीब परिवार हैं, अभी आप बोल रहे हैं कि 100 से 150 के करीब परिवार हैं। कितना बड़ा गांव है आपका, कितने लोग यहाँ रहते हैं?
जैसे कि मेरे मेरे विलेज में वीर जी, जैसे कि मेरे विलेज में 105 परिवार हैं, 105 परिवार हैं जिनको जरूरत है, मतलब जैसे कि जो आसपास जो मेरे डिस्ट्रिक्ट में है ना, यहाँ से कोई 20 किलोमीटर दूर से, 30 किलोमीटर दूर से, ऐसे अलग अलग कस्बे बने हुए हैं जहाँ पर मेरे पास में 35 परिवारों की, कहीं से 40 परिवारों की ऐसे रिक्वेस्ट आ रही है वीर जी, मतलब जी
जी। सो हाँ, जिसमें से जी एक गांव पूरे का पूरा शिकलीगढ़ सिखों का है या इसमें कुछ लोग आप रहते हैं या कुछ दूसरे लोग रहते हैं, क्या इसकी रूपरेखा है?
हाँ, रूपरेखा ये की जैसे की वीर जी, जैसे ये पूरा गाँव की गाँव, जैसे की एक बारिया है, ये बारिया एक पंचायत है, ग्राम पंचायत है, इसमें अपनी एक बस्ती अलग बनी हुई है जो 105 परिवार हैं, ये बारिया 3 बस्ती में अपन कन्वर्ट है, मतलब 3 बस्तियों में की 60-65 परिवार एक जगह रह रहे हैं, 20 परिवार एक जगह हैं और 25 परिवार एक जगह है, इस करके जो विलेज बारिया में 105 परिवार हैं टोटल, मगर दूसरे आदिवासी और दूसरे एरिया के भी लोग इसमें रहते हैं इस पंचायत में, मगर अपनी एक जो बस्ती बनी हुई है 3 एरिया में कन्वर्ट हुई है जी, जी जी। और जिन जिन दूसरे विलेजेस को भी मेरे पास में जो रिक्वेस्ट आ रही है वो भी मतलब सिगलीगढ़ सिखों की बस्ती है वीर जी जी।
और यहाँ से कोई आसपास ऐतिहासिक गुरुद्वारा साहिबान भी है?
हाँ, गुरुद्वारे साहिबान जैसे कि ऐतिहासिक गुरुद्वारा साहिब है, मगर यहाँ से क्या वीर जी, यहाँ से वो लोग काफी दूर है हमारे, मतलब एक बेटमा साहब है बावड़ी साहब गुरुद्वारा, गुरु नानक देव जी महाराज की छो प्राप्त स्थान है, मतलब जी वो यहाँ से 100 किलोमीटर दूर है, 100 किलोमीटर दूर है जी।
और कोई ऐतिहासिक गुरुद्वारा साहिबान है आपके गांव में? गुरुद्वारा साहिबान है?
हाँ, हमारे गांव में गुरुद्वारा साहब बना हुआ है, गुरुद्वारा दसवें दर्शन के नाम से गुरुद्वारा साहिबान बना हुआ है यहाँ पर जी।
ऑलराइट
जी, तो
गो अहेड। और काम क्या है आप लोगों का वहाँ, क्या काम करते हैं आप? कोई बिजनेस भी लोग करते हैं या सिर्फ सभी लोग दिहाड़ी करते हैं या फिर अपने वो जिस तरह आपका काम पहले शुरू में कुछ ऐसे औजार खेती बाड़ी के और सब जो आप लोग बनाया करते थे वो ही बनाते हैं, क्या रोजगार क्या है आपका वहाँ?
हाँ, रोजगार तो है कि वीर जी, जैसे कि अपने पास में खेती बाड़ी तो नहीं है, खेती बाड़ी नहीं है, मगर जैसे कि मेरा विलेज है, अब मेरे विलेज में मतलब 5% जो लोग हैं जो अच्छे व्यवसाय से लगे हुए हैं, 5 से 10% लोग हैं मतलब जो अच्छा व्यवसाय करते हैं, बाकी के तो लोग मतलब जो हैं, जैसे कि श्री साहब जो लोहे लक्कड़ का जो काम आता ना गुरु साहब जी के समय से जो कर रहे हैं वही मतलब करते हैं मतलब, और बाकी के लोग कुछ लोग वो कर रहे हैं, कुछ लोग जैसे कि दिहाड़ी मजदूरी का काम कर रहे हैं वीर जी जी
जी। और हाँ जी, स्कूल है आपके गांव में? कोई आपके गांव में डिस्पेंसरीज वगैरह है और एजुकेशन की क्या फैसिलिटीज है आपके एरिया में?
ये कि जैसे कि स्कूल अपनी समाज की तो नहीं बनी हुई है, अदर समाज की स्कूलें यहाँ पर बनी हुई है मतलब जी वीर जी, और गवर्नमेंट स्कूल है मतलब अदर समाज की मतलब स्कूलें बनी हुई है, मतलब अपने समाज की तो कोई फैसिलिटी ऐसी चीज नहीं है कि अपनी स्कूलें, अपने हॉस्पिटल, अपनी कोई सुविधा नहीं है मतलब, जैसे कि बहुत सारे
के बच्चे वहाँ जाते हैं उसमें कोई ऐसी रोक टोक तो नहीं होगी कि वहाँ के आपको एजुकेशन नहीं दी जा रही होगी, लेकिन आपको एजुकेशन तो वहाँ मिलती होगी गवर्नमेंट के स्कूल में?
हाँ, गवर्नमेंट के स्कूल में मिलती है वीर जी, रोक टोक नहीं होती है मतलब जी, रोक टोक का तो हाँ नहीं करते हैं वो लोग मतलब जी।
तो और आपके जी जो ये लोग हैं गुरबानी पढ़ लेते हैं पंजाबी में या फिर किसी और लैंग्वेज में पढ़ते हैं, इसके बारे में क्या करते हैं आप?
वीर जी, जो यहाँ पर जैसे कि जो जो हमारे जो कुछ बुजुर्ग लोग हैं वो पंजाबी पढ़ लेते हैं, जैसे कि मेरे जैसे युवा हैं, जो युवा साथी हैं मेरे जैसे, और कुछ लड़कियां भी हैं वो पंजाबियां पढ़ लेती हैं। गुरु ग्रंथ साहब जी महाराज का प्रकाश भी है, कंटिन्यू सुबह शाम गुरबानी पढ़ी जाती है। मगर ये कि हम मध्य प्रदेश में पैदा ही यही हुए हैं, हमारे पूर्वज काफी समय से यहाँ पर रह रहे हैं, और हमारे पास में आसपास में सिख परिवार नहीं है, तो हम मतलब पंजाबी सिख बोलना नहीं आता है, पंजाबी पढ़ लेते हैं, हमको बोलनी नहीं आती है वीर जी। जी
और जी, जी। आपके जो जहाँ शिकलीगढ़ सिख्स है उनमें ये नशे वगैरह या और ऐसी भी कुछ हैं जो उसमें लगे हैं, या फिर ज्यादातर सिख में सिखी में परपक लोग हैं?
वीर जी शिकलीगढ़ सिखों का आप इतिहास देख लो कि नशे में नहीं है, और हमारा इतना नियम पक्का है कि सिक्की में पूरी परिपत रहते हैं, कोई केसों की भेद भी नहीं करता है, मतलब कोई भी केसों की भेद भी नहीं करता है, केसों की भेद भी करने वाले पर काफी हमारा मतलब सख्ती से पेश आते हैं, जो हमारे पूर्वज पूरी सिक्की में परी पाते हैं मतलब। जी
जी हाँ जी। अब आपको क्या वहाँ मदद चाहिए, इन लोगों को क्या इमीडिएट मदद चाहिए?
इमीडिएटली तो मदद ये कि राशन की काफी दिक्कतें जा रही हैं, राशन के लिए जैसे कि मैं थोड़े पहले भी काफी समय से सोशल वर्क कर रहा हूँ, तो उन लोगों को पता है कि मैं बाहर के जो अपने सिख संगत हैं, जो दानी सज्जन हैं, उनसे बात करवा के मैं हेल्प करवा देता हूँ, क्योंकि कुछ परिवारों की पहले भी मैंने हेल्प करवाई है, मगर अभी काफी परिवार है जिनकी मेरे पास में रिक्वेस्ट आ रही है वीर जी। जी
जी सो कैसी है? हाँ जी, उनको एक परिवार को राशन के लिए कितनी की मदद चाहिए?
एक परिवार को राशन के लिए की मतलब 6,000 रुपए के समथिंग मतलब हमको मदद की जरूरत पड़ रही है, 1 से 1.25 महीने के राशन के लिए, क्योंकि जिस फैमिली में एक सदस्य को हम ये अनुमानित लगा रहे हैं कि एक सदस्य एक मंथ में 1,000 रुपए की राशन मतलब जो कच्चा राशन देता है उसकी सामग्री मतलब वो यूज में खा जाता है मतलब। जी
सो एक परिवार में आप सोचते हैं कि 6,000 रुपया पर फैमिली अगर मिल जाए तो महीना सवा महीना आपका सबका सही निकल जाएगा?
हाँ सही निकल जाएगा वीर जी। जी
ऑलराइट ठीक है, कुछ और कहना चाहो हमारे यहाँ कनाडा के लोगों को?
जैसे कि ये की वीर जी जैसे कि मैं ये भी बताना चाहता हूँ, चलो ये तो अभी इमीडिएटली की बात हुई कि अभी लॉकडाउन है मतलब, लॉकडाउन के चलते पहले तो व्यक्तियों को मतलब जैसे कि खाने की लंगर की चिंता रहती है कि मतलब सबसे पहले तो यही मिल जाए, तो अभी मेरे पास में यही रिक्वेस्ट आ रही है कि मतलब राशन की मतलब जरूरत लग रही है, मगर हमारे जैसे बहुत सारे विलेज हैं उनमें पानी की जैसे कि बहुत समस्या है, माता बहनें उनको पानी काफी दूर से लाना पड़ता है, पानी की समस्याओं का समाधान हो मतलब हमारी कुछ जैसे कि अब जो इधर जो डिस्ट्रिक्ट में जो लोग रह रहे हैं यहाँ पर एजुकेशन का प्रबंध हो, यहाँ पर स्कूलें बनाकर दी जाए ताकि बच्चे शिक्षित होके एक उज्जवल भविष्य की तरफ मतलब जा सके मतलब। जी और कोई छोटे मोटे जैसे कि रोजगार मतलब इनको व्यवसाय पर मतलब लगाया जाए, मतलब कोई भी व्यवसाय दिए जाए इन लोगों को मतलब, ताकि पहली बात तो शिक्षित होंगे तो बच्चे मतलब अपना अपने परिवार को तो शिक्षित करेंगे पालेंगे भी, और भी लोगों की वो मदद कर पाएंगे मतलब। जी
राहुल सिंह जी, टोटल नंबर्स आपको पता है कि आपके एरिया में कितने शिकलीगर सिख रहते हैं?
जैसे कि वीर जी मध्य प्रदेश में अलग अलग एरियो में शिकलीगर सिख रहते हैं मतलब। जी मुझे ये कि पता है कि मगर ये मैं जानता हूँ कि बड़ी तादाद में शिकलीगर और बंजारे भाई रहते हैं यहाँ पर मतलब।
अच्छा, बंजारे और शिकलीगर दोनों में कोई फर्क होता है?
बंजारे और शिकलीगर में जैसे कि ये रहता है कि बंजारे मतलब शिकलीगर सिख जो है ये मतलब पूरे परिपत रहते हैं मतलब। जी है कि बंजारे भाई भी मतलब सिक्की को बहुत अपनाते हैं मतलब, मगर बहुत जगह मतलब नहीं करते हैं, मगर ये कि बहुत बंजारे भाई अपने मतलब सिक्की को बहुत अपना रखी है बंजारे भाई ने, मगर शिकलीगर सिखों का ये कि जैसे कि ये जो पैदा ही हो रहा है जन्म से ये पूरे सिख धारण करके मतलब केसों की भेद भी ये लोग नहीं करवाते हैं। जी
और बंजारे वो मिक्स होते हैं, उसमें कुछ लोग सिख होते हैं कुछ नहीं होते?
हाँ बहुत अधिकतर तो सिख ही रहते हैं, कई कुछ लोग नहीं होते हैं वीर जी। जी मैंने जब तक देखा है। जी वीर जी
और राहुल सिंह जी लसी के आपा हम लोग एक साथ होकर कुछ काम कर सकें आपके एरिए में, और जहाँ मेरे दोस्तों ने काफी इसके बारे में कहा है कि वी आर रेडी हम तैयार हैं यहाँ से हेल्प करने के लिए आप लोगों की, और एक मॉडल के रूप के तरह आपका जो विलेज है, जो आपका गांव है, इसको अडॉप्ट करने की कोशिश करेंगे, और लेट्स सी कि हमें कैसा रिस्पांस यहाँ मिलता है। अगर कुछ और दोस्त जुट जाते हैं तो आपका पहले एक गांव से उसको अडॉप्ट करके अगर उसमें कुछ सुधार हुआ, अगर कुछ लगा हमें कि जो हमारे यहाँ से फंड जा रहे हैं, मदद जा रही है, वो सही लोगों तक जा रही है, ओनली देन फिर असी आगे आगे हम प्रोसीड करेंगे। फिलहाल ये आपको इस वीकेंड तक जरूर कुछ ना कुछ मदद हम यहाँ से पहुँचती करेंगे।
हाँ जी 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 जी, मैं जानता हूँ कि अपने जो सिख भाई हैं जो अलग अलग कंट्रियों में निवास करते हैं, जैसे कनाडा या यूएसए या कहीं की भी बात कर लो, सभी कृति सिंह होते हैं, मतलब काम वाले सिख होते हैं, मेहनत करके और कौम के लिए दसवंत निकालते हैं। मगर वीर जी मैं आपको विश्वास दिलाता हूँ कि आप जी की जो सेवा लग रही है वास्तव में लोड़बन परिवार के ऊपर लग रही है, और आपकी जो भी सेवा आएगी हम उसे पूरी ईमानदारी के साथ में और पूरी सच्चाई के साथ में आपको करके बताएंगे। जी मैं यही चाहता हूँ कि आप सभी संगतों का हमको सहयोग चाहिए वीर जी, ताकि इस कौम को ऊपर लेके आ सके अपन। जी वीर जी,
राहुल जी थैंक यू सो मच, धन्यवाद आपके टाइम के लिए, धन्यवाद।
चलो थैंक यू वीर जी, बहुत बहुत धन्यवाद वीर जी, ओके जी,
वाहिगुरु
जी खालसा वाहिगुरु जी की फतेह।
जुड़े प्रमुख खबरसार सवेरे 8 to 10 असी प्रोग्राम पेश करते हैं। सो बड़ी देर तो इस शख्स ने साडा पिछा किया होया सी, कुछ होर मीडिया वाले नू भी यह संपर्क कर रहे ने, जिहड़े लोग उन्हां लग रहा कि सेवा कर सकते ने। सो फाइनली मेरा थोड़ा जिहा ध्यान इन्हां ने खिंचना शुरू किया, बहुत सारिया फोटो भेजते रहे ने, वीडियो भेजते रहे ने, ते हुण इन्हां नूं कहा है कि भी मैनू जिन्ने इत्थे परिवार ने उन्हां दे हरेक परिवार दे एक मैंबर दा नाम, उन्हां दा फोन नंबर, परिवार च किन्ने जी ने, उन्हां दी लिस्ट आ जिहड़ी उह भेजो, ते फिर उस हिसाब दे नाल असीं वी इह जानना चाहांगे कि जे असीं इत्थों वख वख परिवारां दे लई कोई मदद भेजदे हाँ उह मदद उन्हां तक पहुँचदी भी है जां नहीं। सो फेसबुक के उत्ते पोस्ट पाउण तो बाद वीकेंड के उत्ते 5-6 हज़ार डालर की कमिटमेंट आ जिहड़ी उह आ चुकी सी। सो जदों ये सारा कुछ हो गया तो फिर सारे के नाम भी नशर करांगे, और इस दे पिछे जिहड़े होर भी मेरे क्लोज फ्रेंड्स ने ते उह भी इस दे विच अपने कंट्रीब्यूट करन दे लई गल कर रहे ने। उन्हां नूं भी चंगा लग्या कि बहुत देर तो यह गल चलती आ रही थी कि इन्हां सिखां दी असीं इत्थे बैठे बाँह फड़ीए। सो जे हुण एक पिंड नूं अडोप्ट करके उत्थे असीं कुछ चंगा कर सके तो ये समा दसेगा कि साड़ी मदद उस पिंड दे विच कोई बदलाव लिया रही है। जिस तरह राहुल ने गल की है कि उज्जवल भविख दे वल उत्थों दे जिहड़े बच्चे ने उन्हां नूं लैके जाण दे विच साड़ी इत्थों जिहड़ी कीती हुई मदद आ उह कंट्रीब्यूट करेगी, तां जरूर असीं उस नूं कंटिन्यू करांगे, नहीं फिर इस नूं एक पायलट प्रोजैक्ट दे तौर दे उत्ते, कि मैं ये नहीं कहिंदा कि आपां पक्की कमिटमेंट कर दे कि आपां करांगे, पहलां एक पायलट प्रोजैक्ट लिखीए 1 साल दा या 2 साल दा, उस तो बाद देखिए कि यस ये एक वधिया राह दे उत्ते कम चल रहा, तो फिर उस नूं अग्गे आपां तोरीए, या फिर उत्थों कोई NGO या फिर कोई उत्थों कोई होर संस्था इस काम दे विच अग्गे आ के काम करना चाहे तो वह भी कर सकते हैं। जुड़े प्रोग्राम खबरसार दे नाल सवेरे 8 to 10 PM तक।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਉਹ ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਇੱਕ ਵਾਰ ਫਿਰ ਦੱਸ ਦਈਏ ਕਿ ਨੋਵਾਸ਼ਕੋਸ਼ਾ ਗੋਲੀਕਾਂਡ ਦੇ ਵਿੱਚ 17 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੈ ਜਿਹੜੀ ਉਹ ਹੋ ਚੁੱਕੀ ਹੈ। RCMP ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਦੀ ਵਰਦੀ ਤੇ RCMP ਦੀ ਨਕਲੀ ਕਰੂਜ਼ਰ ਉੱਤੇ ਉੱਤਰੀ ਨੋਵਾਸ਼ਕੋਸ਼ੀਆ ਪਹੁੰਚੇ ਇੱਕ ਸਿਰਫਰੇ ਵਿਅਕਤੀ ਨੇ ਅੰਨੇਵਾਹ ਗੋਲੀਆਂ ਚਲਾ ਕੇ 17 ਵਿਅਕਤੀਆਂ ਨੂੰ ਮਾਰ ਮੁਕਾਇਆ। ਇਹ ਘਟਨਾ ਵਿੱਚ ਇੱਕ ਪੁਲਿਸ ਅਧਿਕਾਰੀ ਤੇ ਇੱਕ ਅਧਿਆਪਕ ਦੀ ਵੀ ਮੌਤ ਹੋਈ ਦੱਸੀ ਜਾਂਦੀ ਹੈ। ਇਸ ਘਟਨਾ ਨੂੰ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਘਟਨਾ ਦੱਸਿਆ ਜਾ ਰਿਹਾ ਹੈ। ਪ੍ਰੀਮੀਅਰ ਸਟੀਫਨ ਮੈਕਨੀਲ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਆਖਿਆ ਕਿ ਇਹ ਘਟਨਾ ਸਾਡੇ ਪ੍ਰੋਵਿੰਸ ਦੇ ਇਤਿਹਾਸ ਦੀ ਸਭ ਤੋਂ ਹਿੰਸਕ ਘਟਨਾ ਹੈ। ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੋਵਿਡ-19 ਸੰਬੰਧੀ ਆਪਣੀ ਸਵੇਰ ਵਾਲੀ ਪ੍ਰੈਸ ਕਾਨਫਰੰਸ ਦੌਰਾਨ ਇਸ ਘਟਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਘਟਨਾ ਹੈ। ਉਹਨਾਂ ਘਟਨਾ ਉੱਤੇ ਅਫਸੋਸ ਪ੍ਰਗਟਾਉਂਦਿਆਂ ਆਖਿਆ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਮਿਹਨਤ ਲਈ ਉਹਨਾਂ ਦੇ ਧੰਨਵਾਦੀ ਹਨ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਉਹ ਸਥਾਨਕ ਲੋਕਾਂ 'ਤੇ ਵੀ ਸ਼ੁਕਰਗੁਜ਼ਾਰ ਹਨ। 23 ਸਾਲਾ ਕਾਂਸਟੇਬਲ ਹੈਦੀ ਸਟੀਵਨਸਨ, ਜੋ ਕਿ ਫੋਰਸ ਦੀ ਮੈਂਬਰ ਅਤੇ ਦੋ ਬੱਚਿਆਂ ਦੀ ਮਾਂ ਸੀ, ਹੀ ਉਸ ਪੁਲਿਸ ਅਧਿਕਾਰੀ ਹੈ ਜਿਸ ਦੀ ਇਸ ਘਟਨਾ ਵਿੱਚ ਮੌਤ ਹੋਈ ਹੈ। ਇੱਕ ਹੋਰ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਹੈ ਪਰ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਤੇ ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਮਰਨ ਵਾਲਿਆਂ ਵਿੱਚ ਇੱਕ ਐਲੀਮੈਂਟਰੀ ਸਕੂਲ ਟੀਚਰ ਵੀ ਸ਼ਾਮਲ ਹੈ। ਅਸਿਸਟੈਂਟ ਕਮਿਸ਼ਨਰ ਲੀ ਵਰਜ਼ਰਮੈਨ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਆਖਿਆ ਕਿ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਹੈਦੀ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ। ਉਹਨਾਂ ਦੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ, ਅਸੀਂ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਹਾਂ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਮਸ਼ਕੂਕ ਸ਼ੂਟਰ 51 ਸਾਲਾ ਗੈਬਰੀਅਲ ਪੋਰਟਮੈਨ ਨੂੰ ਐਨਫੀਲਡ ਨੋਵਾ ਸਕੋਸ਼ਾ ਵਿੱਚ ਘੇਰਿਆ ਗਿਆ ਅਤੇ ਮੁਕਾਬਲੇ ਵਿੱਚ ਉਹ ਮਾਰਿਆ ਗਿਆ। RCMP ਕਮਿਸ਼ਨਰ ਬ੍ਰੈਂਡਾ ਲੱਕੀ ਨੇ ਐਤਵਾਰ ਦੇਰ ਰਾਤ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਦੀ ਗਿਣਤੀ 17 ਤੱਕ ਅੱਪੜ ਗਈ ਹੈ। ਅਤੇ ਉਹਨਾਂ ਆਖਿਆ ਕਿ 1999 ਵਿੱਚ ਮੌਂਟਰੀਅਲ ਵਿੱਚ ਪੋਲੀਟੈਕਨਿਕ ਕਤਲੇਆਮ ਵਿੱਚ 14 ਲੋਕ ਮਾਰੇ ਗਏ ਸਨ ਅਤੇ ਇਹ ਅੰਕੜਾ ਇਸ ਨੂੰ ਵੀ ਪਾਰ ਕਰ ਚੁੱਕਿਆ ਹੈ। RCMP ਚੀਫ ਸੁਪਰਡੈਂਟ ਕ੍ਰਿਸ ਲੈਦਰ ਨੇ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਘਟਨਾਕ੍ਰਮ ਵਿੱਚ 10 ਲੋਕ ਜਿਹੜੇ ਪਹਿਲਾਂ ਮਾਰੇ ਗਏ ਸਨ ਅਤੇ ਉਹ ਹੁਣ ਉਹ 17 ਹੋ ਚੁੱਕੇ ਨੇ। ਉਹਨਾਂ ਆਖਿਆ ਕਿ ਜਾਂਚ ਚੱਲ ਰਹੀ ਹੈ ਅਤੇ ਇਹ ਵੀ ਸੰਭਵ ਹੈ ਕਿ ਅਜੇ ਹੋਰ ਲਾਸ਼ਾਂ ਮਿਲਣ। ਇਹ ਘਟਨਾ ਸ਼ਨਿਚਰਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਪੋਰਟਪੇ ਕਮਿਊਨਿਟੀ ਤੋਂ ਹਥਿਆਰਾਂ ਸੰਬੰਧੀ ਸ਼ਿਕਾਇਤ ਆਈ ਅਤੇ ਉੱਥੇ ਲੋਕਾਂ ਨੇ ਦੇਖਿਆ ਕਿ ਸੜਕ ਉੱਤੇ ਪੁਲਿਸ ਗੋਲੀਆਂ ਚਲਾ ਰਹੀ ਹੈ ਅਤੇ ਲੋਕਾਂ ਨੂੰ ਖੁਦ ਨੂੰ ਆਪਣੇ ਘਰਾਂ ਦੀਆਂ ਬੇਸਮੈਂਟਾਂ ਵਿੱਚ ਬੰਦ ਕਰਨ ਲਈ ਆਖ ਰਹੀ ਹੈ। ਲੈਦਰ ਨੇ ਆਖਿਆ ਕਿ ਸ਼ਨਿਚਰਵਾਰ ਨੂੰ 911 ਦੀਆਂ ਕਾਲਜ਼ ਅਧਿਕਾਰੀਆਂ ਨੇ ਅਟੈਂਡ ਕੀਤੀਆਂ ਅਤੇ ਫਿਰ ਮੌਕੇ ਉੱਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੇ ਕਈ ਲੋਕਾਂ ਨੂੰ ਮ੍ਰਿਤਕ ਪਾਇਆ। ਕਈ ਢਾਂਚਿਆਂ ਨੂੰ ਅੱਗ ਲੱਗੀ ਹੋਈ ਸੀ ਅਤੇ ਐਤਵਾਰ ਸਵੇਰੇ ਐਨਫੀਲਡ ਤੋਂ 90 ਕਿਲੋਮੀਟਰ ਦੂਰ ਮਸ਼ਕੂਕ ਨੂੰ ਰੋਕ ਲਿਆ ਗਿਆ। ਮੌਕੇ ਉੱਤੇ ਅੱਧੀ ਦਰਜਨ ਪੁਲਿਸ ਵਾਲੀਆਂ ਗੱਡੀਆਂ ਨੇ ਘੇਰਾਬੰਦੀ ਕੀਤੀ ਹੋਈ ਸੀ ਅਤੇ ਵੱਡੀ ਸਿਲਵਰ ਰੰਗ ਦੀ SUV ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਗੈਸ ਸਟੇਸ਼ਨ ਲਾਗੇ ਇੱਕ ਲਾਸ਼ ਵੀ ਪਈ ਦੇਖੀ ਗਈ। ਉਹਨਾਂ ਆਖਿਆ ਕਿ ਮਾਮਲੇ ਦੀਆਂ ਡਿਟੇਲ ਜਾਂਚ ਦਾ ਅਹਿਮ ਹਿੱਸਾ ਹੋਣਗੀਆਂ ਕਿਉਂਕਿ ਇਸ ਵਿਅਕਤੀ ਕੋਲ ਪੁਲਿਸ ਦੀ ਯੂਨੀਫਾਰਮ ਅਤੇ ਪੁਲਿਸ ਵਰਗੀ ਕਾਰ ਕਿਸ ਤਰ੍ਹਾਂ ਆਈ। ਸੋ ਇਸ ਦੇ ਉੱਤੇ ਕਾਫੀ ਇਸ ਸਮੇਂ ਚਰਚਾ ਚੱਲ ਰਹੀ ਹੈ ਕਿ ਇਹ ਕਾਰ ਕੀ ਆਕਸ਼ਨ ਦੇ ਵਿੱਚ ਉਸ ਨੂੰ ਖਰੀਦੀ ਗਈ ਜਾਂ ਸਪੈਸ਼ਲੀ ਉਸ ਨੇ ਤਿਆਰ ਕੀਤੀ। ਸੋ ਇਹ ਕਾਰ ਇਸ ਤਰ੍ਹਾਂ ਰਜਿਸਟਰਡ ਕਿਸ ਤਰ੍ਹਾਂ ਹੋਈ ਅਤੇ ਇਹਦੇ ਉੱਤੇ ਕਾਰ ਦੀ ਪੁਲਿਸ ਵਰਗੀ ਕਰੂਜ਼ਰ ਹੋਣ ਦਾ ਜਿਹੜਾ ਮਾਮਲਾ, ਇਸ ਦੇ ਉੱਤੇ ਪੁਲਿਸ ਕਾਫੀ ਇਸ ਸਮੇਂ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਹ ਕਾਰ ਬਿਲਕੁਲ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ RCMP ਦੀ ਕਾਰ ਹੋਵੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ।
ਜੀ ਇਸ ਵਕਤ ਸਾਡੇ ਨਾਲ ਡਾਕਟਰ ਲਖਵਿੰਦਰ ਜੀ ਸੁਖਨੀ ਹੋਮਿਓਪੈਥੀ ਤੋਂ ਜੁੜ ਚੁੱਕੇ ਨੇ।
ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਤੁਹਾਡੇ?
ਬਸ ਕਿਰਪਾ ਜੀ, ਸਭ ਠੀਕ ਹੈ ਜੀ, ਚੱਲੀ ਜਾ ਰਿਹਾ
ਜੀ। ਸੋ ਕੀ ਇਸ ਸਮੇਂ ਅਪਡੇਟ ਕਰਨਾ ਚਾਹੋਗੇ ਸਾਡੇ ਸਰੋਤਿਆਂ ਨੂੰ?
ਕੋਵਿਡ ਦੇ ਤੇ ਬਹੁਤ ਸਾਰੇ ਆਪਾਂ ਕਰਦੀ ਹੈ ਗੱਲ, ਮੈਂ ਕਿਹਾ ਕੋਈ ਹਟ ਕੇ ਕਰ ਲੈਂਦੇ ਆ। ਬਹੁਤ ਸਾਰੇ ਪੇਸ਼ੈਂਟ ਆਉਂਦੇ ਆ, ਆਰਮੀ ਲੇਡੀਜ਼ ਵੀ, ਜਿਸ ਚਿਹਰੇ ਦੇ ਉੱਤੇ ਨਿੱਕੇ ਨਿੱਕੇ ਕਾਲੇ ਕਾਲੇ ਤੇਲ ਹੋ ਜਾਂਦੇ, ਕਾਲੇ ਕਾਲੇ ਸਪੌਟ ਹੋ ਜਾਂਦੇ, ਬੋਡੀ ਉਹਦੇ ਜਾਂਦੇ ਆ, ਜੋ ਚਿਹਰੇ ਤੇ ਜਿਹੜੇ ਉਹ ਸਾਹਮਣੇ ਦੇਖਦੇ ਫਿਰ ਬੁਰੇ ਲੱਗਦੇ। ਸੋ ਉਹਦਾ ਇਲਾਜ ਜਿਹੜਾ ਨਾ ਬੜਾ ਸੌਖਾ ਜਿਹਾ ਹੈਗਾ ਸਾਡੇ ਕੋਲ ਹੋਮਿਓਪੈਥੀ ਦੇ ਵਿੱਚ। ਸੋ ਤਕਰੀਬਨ 1-1.5 ਮਹੀਨੇ ਚ ਹੀ, 2 ਮਹੀਨਿਆਂ ਦੇ ਵਿੱਚ ਹੀ ਉਹ ਠੀਕ ਹੋ ਜਾਂਦੇ ਆ। ਸੋ ਕਿਸੇ ਵੀ ਤਰ੍ਹਾਂ ਦੇ ਇੱਦਾਂ ਦੇ ਕਾਲੇ ਕਾਲੇ ਤੇਲ ਆਪਣੇ ਆਪ ਪਹਿਲਾਂ ਜੇ ਪਹਿਲਾਂ ਠੀਕ ਹੋ ਗਏ, ਵਰਤਿਆ ਤਾਂ ਫਿਰ ਉਹ ਨਹੀਂ ਠੀਕ ਹੋ। ਸੋ ਜੇ ਬਾਅਦ ਵਿੱਚ ਹੋਇਆ ਕਿਸੇ ਕਾਰਨ ਕਰਕੇ ਤੇ ਉਹ ਜਾਂ ਕੋਈ ਕਾਲੇ ਦਾਗ ਵੀ ਕਈ ਵਾਰੀ ਪੈ ਜਾਂਦੇ ਆ, ਕਈ ਵਾਰੀ ਸਕਿਨ ਦਾ ਪਾਰਟ ਹੀ ਉਹ ਕਾਫੀ ਡਾਰਕ ਹੋ ਜਾਂਦਾ, ਕਾਫੀ ਸਕਿਨ ਸਹੀ ਹੁੰਦੀ ਆ, ਜਾਂ ਕਈ ਵਾਰੀ ਹੱਥਾਂ ਦੇ ਜਿਹੜੇ ਆਪਣੀਆਂ ਉਂਗਲੀਆਂ ਉਹਨਾਂ ਦੇ ਪਿੱਛੇ ਜਿਹੜੇ ਹੁੰਦੇ ਆ ਜੋੜ ਆ ਉਹ ਕਾਲੇ ਹੋ ਜਾਂਦੇ ਆ, ਬਾਕੀ ਸਾਡਾ ਕੋਈ ਠੀਕ ਹੁੰਦਾ ਪਰ ਹੱਥ ਸਾਡਾ ਜੋੜ ਹੀ ਸਿਰਫ ਕਾਲੇ ਹੋ ਜਾਂਦੇ। ਸੋ ਇਹ ਜਿਹੜੇ ਨਾ ਸਾਡੇ ਵਾਸਤੇ ਜਿਹੜੇ ਹੋਮਿਓਪੈਥੀ ਵਾਸਤੇ ਬਹੁਤ ਸੌਖਾ ਆ ਇਹਨੂੰ ਠੀਕ ਕਰਨਾ। ਤੇ ਦੂਸਰਾ ਨਾਲ ਦੀ ਨਾਲ ਮੈਂ ਕਹਿ ਦਵਾਂ ਕਿ ਮੇਰੇ ਖਿਆਲ ਨਾਲ ਮੈਂ ਜੋ ਦੇਖਿਆ ਕਿ ਇੱਕ ਜਿਹੜੀ ਆਪਾਂ ਸਕੰਨੀ ਪੀਂਦੇ ਆ, ਸਕੰਨੀ ਪੀਂਦੇ ਹੁੰਦੇ ਆ, ਇੱਥੇ ਆਪਾਂ ਭੁੱਲ ਗਏ ਆ ਇੱਥੇ ਜੂਸ ਵਗੈਰਾ ਜਾਂ ਹੋਰ ਕਈ ਕੁਛ। ਸੋ ਸਕੰਨੀ ਬਹੁਤ ਹੀ ਚੰਗੀ ਚੀਜ਼ ਆ, ਹਲਕੀ ਸਕੰਨੀ ਮਤਲਬ ਬਹੁਤਾ ਜ਼ਿਆਦਾ ਬਹੁਤਾ ਜ਼ਿਆਦਾ ਮਿੱਠਾ ਤੇ ਬਹੁਤਾ ਜ਼ਿਆਦਾ ਨਿੰਬੂ ਨੀ ਪਾਉਣਾ, ਜਾਂ ਸਮਝ ਲਓ ਵੀ ਇੱਕ ਸਕੰਨੀ ਦਾ ਗਲਾਸ ਵਿੱਚ ਇੱਕ ਗਲਾਸ ਹੋਰ ਪਾਣੀ ਪਾ ਰਿਹਾ, ਟਾਈਟ ਸਕਣੀ ਵੀ ਆਪਾਂ ਕਵਾਂਗੇ, ਇਹ ਇਹਦੇ ਬਹੁਤ ਜ਼ਿਆਦਾ ਫਾਇਦੇ ਆ, ਬਹੁਤ ਜ਼ਿਆਦਾ ਸਪੈਸ਼ਲੀ ਇਹਨੂੰ ਪੀਣਾ ਤਾਂ ਆ ਕਿ ਜਦੋਂ ਆਪਾਂ ਠੰਡ ਇਹਨੂੰ ਬਰਫ਼ ਨਹੀਂ ਪਾਉਣੀ, ਰੂਮ ਟੈਂਪਰੇਚਰ ਜਾਂ ਥੋੜਾ ਜਿਹਾ ਵਾਰਮ ਵਾਟਰ ਜੇ ਹੋਵੇ ਤੇ ਇਹਦੇ ਬਹੁਤ ਬਹੁਤ ਹੀ ਜ਼ਿਆਦਾ ਫਾਇਦੇ ਆ, ਤੁਹਾਡਾ ਇਮਿਊਨ ਸਿਸਟਮ ਤੁਹਾਡੇ ਬਲੱਡ ਨੂੰ ਐਸਿਡ ਹੋਣ ਤੋਂ ਬਚਾਉਂਦਾ, ਅਗਲੀ ਤੁਹਾਡੀ ਪੀ ਐਚ ਜਿਹੜੀ ਆ 7.2 ਤੋਂ ਥੱਲੇ ਹੁੰਦੀ ਆ, ਮਤਲਬ ਅਲਕਾਲਾਈਨ ਸਾਈਡ ਤੇ ਹੁੰਦੀ ਆ, ਤੇ ਕੋਈ ਵੀ ਬਿਮਾਰੀ ਜਿਹੜੀ ਆ ਸਪੈਸ਼ਲੀ ਵਾਇਰਸ ਜਾਂ ਕੋਈ ਇਨਫੈਕਸ਼ਨ ਲੱਗਦੀ ਨਹੀਂ, ਤੇ ਬਲੱਡ ਨੂੰ ਅਲਕਾਲਾਈਨ ਅਲਕਾਲਾਈਨ ਕਰਦਾ, ਇਹ ਬਹੁਤ ਚੰਗੀ ਚੀਜ਼ ਆ ਜੇ ਮਤਲਬ ਇਸ ਸੀਜ਼ਨ ਸਪੈਸ਼ਲੀ ਜਦੋਂ ਵੀ ਕੋਈ ਮੌਸਮ ਬਦਲਦਾ ਉਦੋਂ ਕੋਈ ਨਾ ਕੋਈ ਬਿਮਾਰੀ ਤਾਂ ਆਉਂਦੀ ਆ, ਚਲੋ ਅੱਜ ਕੱਲ੍ਹ ਤੇ ਕੋਵਿਡ ਦਾ ਚੱਲਦਾ ਪਿਆ, ਇੱਕ ਵਾਇਰਸ ਆਇਆ ਚਲੋ ਇਹ ਖਤਮ ਨਾ ਆ ਗਿਆ, ਉਹਦੇ ਕਰਕੇ ਪਰ ਮਤਲਬ ਕਹਿੰਦਾ ਕਿ ਜਦੋਂ ਵੀ ਕੋਈ ਲੱਗੇ ਕਿ ਮੌਸਮ ਚੇਂਜ ਹੁੰਦਾ ਸਾਲ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਹਫ਼ਤਾ 10 ਦਿਨ ਜ਼ਰੂਰ ਸਕਰਨੀ ਸੀ, ਉਹ ਸਕਰਨੀ ਵਾਰਮ ਐਂਡ ਲਾਈਟ ਵਾਲੀ।
ਡਾਕਟਰ ਸਾਹਿਬ, ਅੱਜ ਕੱਲ੍ਹ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੇ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਦੇਸੀ ਨੁਕਤੇ ਅਪਣਾ ਰਹੇ ਨੇ ਜਾਂ ਫਿਰ ਹੋਰ ਜਿਹੜੀਆਂ ਡਰੱਗਜ਼ ਨੇ ਉਹ ਸ਼ਹਿਦ ਤੋਂ ਲੈ ਰਹੇ ਨੇ, ਉਹਨਾਂ ਦੇ ਲਈ ਕੀ ਤੁਸੀਂ ਗਾਈਡ ਕਰੋਗੇ ਕਿ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਰੱਖਣ ਦੇ ਲਈ ਜੇ ਕੁਛ ਵੀ ਉਹ ਕਰ ਰਹੇ ਨੇ, ਕੋਈ D3 ਕੋਈ ਆਪਣੇ ਸੀ ਵਿਟਾਮਿਨਸ, ਕੋਈ ਹੋਰ ਵਿਟਾਮਿਨਸ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਲਈ ਜਾ ਰਹੇ ਨੇ, ਕੋਈ ਅਦਰਕ ਖਾਈ ਜਾ ਰਿਹਾ, ਕੋਈ ਤੁਸੀਂ ਦੱਸਿਆ ਨਿੰਬੂ ਦਾ ਪਾਣੀ ਪੀ ਜਾ ਰਿਹਾ ਵਾ, ਕੋਈ ਅਲਸੀ ਦਾ ਤੇਲ ਹੈ, ਕੋਈ ਹੋਰ ਚੀਜ਼ਾਂ ਦੀ ਹੰਡਰਡਸ ਆਫ ਥਿੰਗਸ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ, ਕੋਈ ਕਲੌਂਜੀ ਦਾ ਤੇਲ ਚਾਹ ਦੇ ਵਿੱਚ ਪਾਉਣ ਲੱਗ ਗਿਆ, ਕਿਸੇ ਨੇ ਤੁਲਸੀ ਦਾ ਸੱਤ ਜਾਂ ਫਿਰ ਤੁਲਸੀ ਦੇ ਪੱਤੇ ਚਾਹ 'ਚ ਪਾਉਣੇ ਸ਼ੁਰੂ ਕਰ ਦਿੱਤੇ ਨੇ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਇਸ ਸਮੇਂ ਸਰਕੂਲੇਟ ਹੋ ਰਹੀਆਂ ਨੇ, ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਵਟਸ ਦਾ ਬੈਸਟ ਹਾਊ ਟੂ ਕੀਪ ਯੂਅਰ ਇਮਿਊਨ ਸਿਸਟਮ ਸਟਰੋਂਗ? ਸ਼ਿਕੰਜਮੀ ਥੋੜਾ ਜਿਹਾ ਗਰਮ ਪਾਣੀ, ਉਹਦੇ 'ਚ ਨਿੰਬੂ, ਥੋੜਾ ਸ਼ਹਿਦ,
ਸ਼ਹਿਦ ਪਾ ਲਓ ਜਾਂ ਮਿੱਠਾ ਪਾ ਲਓ, ਸ਼ਹਿਦ ਬੈਸਟ ਹੈ ਉਹ ਵੀ, ਥੋੜਾ ਜਿਹਾ ਨਮਕ, ਹਲਕੀ ਸਕੰਜਮੀ ਮਤਲਬ ਲਾਈਟ ਵਾਲੀ ਸਕੰਜਮੀ, ਪਰ ਵਾਰਮ ਵਾਟਰ ਦੇ ਵਿੱਚ, ਜੇ ਠੰਡੇ 'ਚ ਪੀਓਗੇ ਫਿਰ ਫਾਇਦਾ ਨਹੀਂ ਜੇ ਹੋਣਾ, ਸਕੰਜਮੀ ਬਾਕੀ ਅਦਰਕ ਵਾਲਾ ਜਿਹੜਾ ਉਹ ਵੀ ਅਦਰਕ ਵੀ ਵਧੀਆ ਚੀਜ਼, ਸਾਰੇ ਜਿਹੜੇ ਆਪਾਂ ਮਸਾਲੇ ਯੂਜ਼ ਕਰਦੇ ਹਾਂ ਕਿਚਨ 'ਚ, ਸਾਡੀਆਂ ਬੀਜੀਆਂ ਯੂਜ਼ ਕਰਦੀਆਂ, ਸਾਰੇ ਹੀ ਵਧੀਆ ਆ, ਸਾਰੀਆਂ ਦਵਾਈਆਂ ਨੇ,
ਬਰਤਨ ਦਾ ਹਿਸਾਬ ਹੋਣਾ ਚਾਹੀਦਾ ਆ, ਕਿ ਨਹੀਂ ਕਿ ਉਹਨੂੰ ਇੰਨਾ ਤੁੜਕਾ ਲਾ ਕੇ ਤੇ ਉਹਨੂੰ ਖਤਮ ਹੀ ਕਰ ਦਿਓ ਸਾਰਾ ਕੁਛ,
ਆਪਾਂ ਮਸਾਲੇ ਲੈ ਲੈਂਦੇ ਯੂਜ ਵੀ ਕਰਦੇ, ਸਾਰੇ ਪਾ ਦਿੰਦੇ ਤੜਕੇ ਚ, ਸਾੜ ਵੀ ਦਿੰਦੇ ਆ, ਉਹ ਤਾਂ ਗਲਤ ਹੈ ਹੀ ਆ, ਪਰ ਜੇ ਮਸਾਲਾ ਜਿਹੜਾ ਤੁਸੀਂ ਕੋਈ ਵੀ ਮਸਾਲਾ ਆ, ਮੰਨ ਲਓ ਤੁਸੀਂ ਚਾਹ ਦੇ ਵਿੱਚ ਨਿੱਕੀ ਇਲਾਚੀ ਪਾਈ ਆ, ਉਹ ਜੇ ਪਾਓਗੇ ਤੁਸੀਂ ਉਸੇ ਵੇਲੇ ਮਾੜੀ ਜੀ ਉਹਨੂੰ ਕੁੱਟ ਕੇ, ਤੇ ਉਹਦਾ ਅਸਰ ਡਬਲ ਟ੍ਰਿਪਲ ਹੋਏਗਾ, ਪਰ ਜੇ ਤੁਸੀਂ ਪਹਿਲਾਂ ਹੀ ਉਹਨੂੰ ਪਾਊਡਰ ਬਣਾ ਕੇ ਰੱਖਿਆ ਤਾਂ ਉਹਦਾ ਅਸਰ 20% ਹੈ ਜਿਹੜਾ। ਸੋ ਕੋਈ ਵੀ ਮਸਾਲਾ ਜਿਹਨੂੰ ਆਪਾਂ ਖੜਾ ਮਸਾਲਾ ਕਹਿੰਦੇ ਹਾਂ, ਖੜਾ ਮਸਾਲਾ ਮਤਲਬ ਕਿ ਸਾਬਤ ਮਸਾਲਾ ਜਿਹੜਾ ਉਸੇ ਵੇਲੇ ਮਾੜਾ ਜਿਹਾ ਦਰ ਰਿਫੰਡ ਕਰਕੇ ਜੇ ਸਬਜ਼ੀ ਚਾਹ ਜਾਂ ਕਿਸੇ ਚੀਜ਼ ਚ ਪਾਉਣੇ ਆ ਤਾਂ ਉਹਦਾ ਫਾਇਦਾ, ਤੇ ਦੂਸਰੀ ਗੱਲ ਉਹਨੂੰ ਸਾੜ ਦੇ ਨਹੀਂ, ਜੇ ਪਹਿਲਾਂ ਉਹ ਮਸਾਲਾ ਬਣਾ ਕੇ ਰੱਖ ਲਿਆ ਉਹਦਾ ਘੱਟ ਤੋਂ ਘੱਟ 70-80% ਜਿਹੜਾ ਇਫੈਕਟ ਹੈ ਉਹ ਖਤਮ ਹੋ
ਜਾਂਦਾ। ਜਿਹੜੀ ਇਲਾਇਚੀ ਆ ਰਾਈਟ ਵੇ ਉਹਨੂੰ ਥੋੜਾ ਜਿਹਾ ਰਗੜ ਲਓ ਅਤੇ ਫਿਰ ਉਸਨੂੰ ਪਾਓ, ਫਿਰ ਉਹਦਾ ਟੇਸਟ ਹੋਰ ਹੋਵੇਗਾ। ਜੇ ਉਹਨੂੰ ਪਹਿਲਾਂ ਹੀ ਕਹੋ ਵੀ ਚਲੋ ਇੱਕ ਦਿਨ ਸੰਡੇ ਅੱਜ ਤੇ ਲਿਆਂਦੀਆਂ ਲੈ ਜਾਂਦੇ ਆ ਪੈਕਟ, ਉਹਨੂੰ ਰਗੜ ਕੇ ਰੱਖ ਲਈਏ, ਉਹ ਨਹੀਂ ਗੱਲ ਬਣਦੀ,
ਇਵੈਪੋਰੇਟ ਹੋ ਜਾਂਦਾ ਜੀ ਸਾਰਾ ਉਹਦਾ ਜਿਹੜਾ।
ਕੁਛ ਹੋਰ ਕਹਿਣਾ ਚਾਹੋ ਡਾਕਟਰ ਸਾਹਿਬ?
ਬਸ ਠੀਕ ਹੈ, ਮੈਂ ਇਹੀ ਕਹਿਣਾ ਚਾਹੁੰਦੀ ਸੀ ਕਿ ਕੋਈ ਵੀ ਜੇ ਸਕਿਨ ਦੀ ਐਸੀ ਪ੍ਰੋਬਲਮ ਹੈਗੀ ਆ, ਅਸੀਂ ਖੋਲਦੇ ਹਾਂ ਜੀ ਅੱਜ ਕੱਲ੍ਹ 11 ਤੋਂ ਲੈ ਕੇ ਤੇ 4 ਤੱਕ, ਤੇ ਫੋਨ ਤੇ ਹੀ ਆ, ਕਿਉਂਕਿ ਇਨ ਪਰਸਨ ਨਹੀਂ ਮਿਲ ਸਕਦੇ ਪੇਸ਼ੈਂਟ ਨੂੰ, ਫੋਨ ਤੇ ਗੱਲਬਾਤ ਕਰੋ ਕੋਈ ਵੀ ਪ੍ਰੋਬਲਮ ਹੈਗੀ ਆ। ਔਰ ਇੱਕ ਮੈਨੂੰ ਹੈਰਾਨੀ ਵੀ ਹੁੰਦੀ ਆ ਗਰੇਲ ਸਾਹਿਬ ਦੀ, ਬਹੁਤ ਵਾਰੀ ਮੈਂ ਆਪ ਦੇਖਿਆ ਕਿ ਪੇਸ਼ੈਂਟ ਨੂੰ ਡਾਕਟਰ, ਕਈ ਵਾਰੀ ਪੇਸ਼ੈਂਟ ਐਸੀ ਸਟੇਜ ਤੇ ਹੁੰਦਾ ਕਿ ਕੋਈ ਮੰਨ ਲਓ ਕਿ ਕੈਂਸਰ ਹੈ ਖਤਮ, ਕਿ ਉਹ ਡਾਕਟਰ ਕਹਿ ਦਿੰਦਾ ਤੁਹਾਨੂੰ ਕਿ ਤੁਸੀਂ ਯੂ ਵਾਂਟ ਟੂ ਡਾਈ ਹੇਅਰ, ਔਰ ਸਾਫ਼ ਕਹਿ ਦਿੰਦਾ ਵੀ ਤੂੰ ਜਾਣਾ ਹੀ ਜਾਣਾ
ਜੀ।
ਫਿਰ ਵੀ ਪੇਸ਼ੈਂਟ ਨੂੰ ਕਹਿੰਦਾ ਨਹੀਂ ਜੀ ਮੈਂ ਹੋਸਪਿਟਲ 'ਚ ਹੀ ਰਹਿਣਾ, ਮਤਲਬ ਫਿਰ ਵੀ ਡਾਕਟਰਾਂ ਦੇ ਉੱਤੇ ਇੰਨਾ ਜ਼ਿਆਦਾ ਵਿਸ਼ਵਾਸ ਹੁੰਦਾ ਨਾ, ਡਾਕਟਰ ਕਹਿ ਰਿਹਾ ਵੀ ਨਹੀਂ ਤੂੰ ਬਚਣਾ, ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਇਸ ਸਟੇਜ ਤੇ ਰੱਬ ਲਾ ਕੇ ਸਮਝਾਵੇ ਵੀ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੀ ਬਿਮਾਰੀ ਨਹੀਂ ਠੀਕ ਹੋ ਰਹੀ, ਛੋਟੀ ਜਾਂ ਵੱਡੀ ਜਾਂ ਕੋਈ ਵੀ ਬਿਮਾਰੀ ਹੈ, ਫਿਰ ਵੀ ਹੋਮਿਓਪੈਥੀ ਜਿਹੜੀ ਹੈ ਨਾ ਹਾਲੇ ਵੀ ਲੋਕ ਸਮਝਦੇ ਕਿ ਇਹ ਮਿੱਠੀਆਂ ਜਾਂ ਗੋਲੀਆਂ ਤੇ ਸਲੋ ਆ, ਸੋ ਇਹ ਭੁਲੇਖਾ ਜੇ ਇਹ ਨਹੀਂ, ਹੋਮਿਓਪੈਥੀ ਦੇ ਉੱਪਰ ਕੁਛ ਨੀ ਹੈਗਾ, ਹੁਣ ਤਾਂ ਕੋਵਿਡ ਤੋਂ ਬਾਅਦ ਦੇਖਣਾ ਬਹੁਤ ਚੇਂਜ ਹੋ ਜਾਣਾ ਸਿਸਟਮ, ਲੋਕਾਂ ਨੂੰ ਪਤਾ ਲੱਗ ਗਿਆ ਕਿ ਨੈਨੋ ਟੈਕਨੋਲੋਜੀ ਕੀ ਚੀਜ਼ ਆ। ਸੋ ਹੋਮਿਓਪੈਥੀ ਬਾਰੇ ਜੇ ਕੋਈ ਤੁਹਾਡੀ ਪ੍ਰੋਬਲਮ ਕੋਈ ਵੀ ਆ, ਪਹਿਲਾਂ ਠੀਕ ਹੈ ਤੁਸੀਂ ਆਪਣੇ ਡਾਕਟਰ ਕੋਲ ਜਾਓ, ਜੋ ਵੀ ਕਨਵੈਨਸ਼ਨਲ ਮੈਡੀਸਨ ਉਹ ਲਓ ਲਓ, ਠੀਕ ਹੈ, ਜੇ ਨਹੀਂ ਲੱਗ ਰਿਹਾ ਕਿ ਫਾਇਦਾ ਹੋ ਰਿਹਾ ਤੇ ਹੋਮਿਓਪੈਥੀ ਬਾਰੇ ਜ਼ਰੂਰ ਸੋਚੋ।
ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। 416-522-7777 ਇਹਨਾਂ ਨੰਬਰ ਹੈ, 416-522-7777 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੁਖਮਨੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ, ਧੰਨਵਾਦ ਜੀ। ਜੁੜੇ ਹੋ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਸਟੂਡੀਓ ਦੇ ਵਿੱਚ ਤਾਂ ਇਸ ਸਮੇਂ ਕਾਲ ਕਰ ਸਕਦੇ ਹੋ 416-620-1778 416-620-1778 ਤੁਸੀਂ ਕੋਈ ਆਪਣਾ ਐਕਸਪੀਰੀਅੰਸ ਇਸ ਕੋਵਿਡ 19 ਦੇ ਮਾਮਲੇ 'ਚ ਜਾਂ ਫਿਰ ਤੁਸੀਂ ਕੋਈ ਹੋਰ ਗੱਲਬਾਤ ਜਿਹੜਾ ਇਸ ਸਮੇਂ ਹੋਟ ਇਸ਼ੂ ਕਮੇਟੀ ਦੇ ਵਿੱਚ ਚੱਲ ਰਿਹਾ ਹੋਵੇ ਜਾਂ ਜਿਹੜਾ ਅਸੀਂ ਇਗਨੋਰ ਕਰ ਰਹੇ ਹੋਈਏ ਜਾਂ ਸਾਡੇ ਧਿਆਨ ਦੇ ਵਿੱਚ ਨਾ ਹੋਵੇ ਕੋਈ ਇਸ਼ੂ ਜਿਹੜਾ ਤੁਸੀਂ ਸਾਡੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ ਆਪਣੇ ਕੋਲ 10 ਕੁ ਮਿੰਟ ਹੈਗੇ ਨੇ ਔਰ ਤੁਸੀਂ ਗੱਲ ਕਰ ਸਕਦੇ ਹੋ 416-620-1778 ਸਟੂਡੀਓ ਨੰਬਰ ਹੈ 416-620-1778 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਜਿਹੜੇ ਪੰਜਾਬ ਤੋਂ ਲੋਕਾਂ ਨੂੰ ਲੈ ਕੇ ਆਉਣ ਦਾ ਮਾਮਲਾ ਸੀਗਾ ਉਹ ਕਾਫੀ ਇਸ ਸਮੇਂ ਪੱਕ ਕੇ ਹੁਣ ਥੋੜ੍ਹਾ ਜਿਹਾ ਠੰਡਾ ਹੋ ਰਿਹਾ ਪਰ ਪਤਾ ਨਹੀਂ ਗਿਆ ਕਿ ਦੁਬਾਰਾ ਫਿਰ ਇਹ ਪੱਕੇਗਾ ਜਾਂ ਨਹੀਂ ਪੱਕੇਗਾ ਜਾਂ ਇਹਦੇ ਉੱਤੇ ਕੀ ਅੱਗੇ ਚੱਲ ਕੇ ਗੱਲਬਾਤ ਹੋਵੇਗੀ ਕਿਉਂਕਿ ਜਿਹੜਾ ਵਲੰਟੀਅਰ ਗਰੁੱਪ ਲੱਗਿਆ ਹੋਇਆ ਸੀਗਾ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਜਦੋਂ ਉਹਨਾਂ ਦੇ ਸਾਰੇ ਪਲੈਨਸ ਨੇ ਉਹ ਸਰਕਾਰ ਵੱਲੋਂ ਕੈਂਸਲ ਕਰ ਦਿੱਤੇ ਗਏ ਨੇ ਸੋ ਇਹਦੇ ਬਾਰੇ ਵੀ ਕਾਫੀ ਚਰਚਾ ਇਸ ਸਮੇਂ ਛਿੜੀ ਹੋਈ ਹੈ ਔਰ ਜਿਹੜੀਆਂ ਫਲਾਈਟਾਂ ਇਸ ਸਮੇਂ ਆ ਰਹੀਆਂ ਨੇ ਜੇਕਰ ਅਸੀਂ ਦੇਖ ਰਹੇ ਹਾਂ ਇੰਡੀਆ ਤੋਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਫਲਾਈਟਾਂ ਦੋ ਉਹ ਸਾਰੀਆਂ ਸੋਲਡ ਹੋ ਚੁੱਕੀਆਂ ਸੀਗੀਆਂ ਮੌਂਟਰੀਅਲ ਆ ਰਹੀਆਂ ਨੇ ਮੌਂਟਰੀਅਲ ਤੋਂ ਫਿਰ ਲੋਕ ਇੱਥੇ ਨੂੰ ਆਉਣਗੇ ਅਤੇ ਪਰ ਦੂਜੇ ਪਾਸੇ ਜੇਕਰ ਅਸੀਂ ਅੰਮ੍ਰਿਤਸਰ ਦੇ ਲੋਕਾਂ ਨਾਲ ਗੱਲ ਕਰਦੇ ਹਾਂ ਕਹਿੰਦੇ ਦੇਖੋ ਜੀ ਅਸੀਂ ਇੱਥੇ ਦੇਖਦੇ ਹਾਂ ਹਵਾ ਦੇ ਵਿੱਚ ਤਾਂ ਬ੍ਰਿਟਿਸ਼ ਏਅਰਵੇਜ਼ ਦੀਆਂ ਫਲਾਈਟਾਂ ਜਿਹੜੀਆਂ ਲੰਡਨ ਤੋਂ ਆ ਰਹੀਆਂ ਨੇ ਉਹ ਆ ਰਹੀਆਂ ਨੇ ਪਤਾ ਨਹੀਂ ਉਹ ਕਿੱਥੇ ਨੂੰ ਜਾ ਰਹੀਆਂ ਨੇ ਪਰ ਉਹ ਸਾਡੇ ਇੱਥੇ ਕੈਨੇਡਾ ਨਹੀਂ ਆ ਰਹੀਆਂ ਉਹ ਆਪਣੇ ਲੋਕਾਂ ਨੂੰ ਕੱਢ ਕੇ ਲੈ ਕੇ ਜਾ ਰਹੀਆਂ ਨੇ ਇੱਕ ਹਫ਼ਤੇ ਦੇ ਵਿੱਚ ਉਹਨਾਂ ਦੀਆਂ 17 ਫਲਾਈਟਾਂ ਆਈਆਂ ਨੇ ਸਾਡੀਆਂ ਅੰਮ੍ਰਿਤਸਰ 2 ਫਲਾਈਟਾਂ ਗਈਆਂ ਨੇ ਮੂਹਰਲੇ ਹਫ਼ਤੇ ਇਸ ਹਫ਼ਤੇ ਉਹਨਾਂ ਦੀਆਂ 37 ਫਲਾਈਟਾਂ ਹੋਣੀਆਂ ਨੇ ਸਾਡੀਆਂ 3 ਫਲਾਈਟਾਂ ਹੋਣੀਆਂ ਨੇ 2 ਫਲਾਈਟਾਂ ਅੰਮ੍ਰਿਤਸਰ ਤੋਂ ਹੋਣਗੀਆਂ ਇੱਕ ਅਹਿਮਦਾਬਾਦ ਤੋਂ ਹੋਵੇਗੀ ਤੋ ਦਿਸ ਇਜ਼ ਹਾਓ ਆਰ ਗਵਰਨਮੈਂਟ ਇਜ਼ ਵਰਕਿੰਗ ਮੇਰਾ ਖਿਆਲ ਆ ਉਹਨਾਂ ਨੂੰ ਲੱਗਦਾ ਹੋਣਾ ਕਿ ਇਹੀ ਕੰਮ ਸਹੀ ਹੈ ਅਤੇ ਉਹ ਕਰ ਰਹੇ ਹੋਣਗੇ ਮੇਰੇ ਨਾਲ ਕਾਲਰ ਨੇ ਲੈਸੀ ਕੀ ਕਹਿਣਾ ਚਾਹੁੰਦੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਜੀ ਵੀਰਾ ਸਾਹਿਬ ਵੈਸੇ ਮੈਂ ਫੋਨ ਵੀ ਇਸੇ ਗੱਲ ਇਹ ਕੀਤਾ ਸੀ ਜਿਹੜੀ ਤੁਸੀਂ ਆਲਰੇਡੀ ਇਹ ਗੱਲ ਕਰ ਦਿੱਤੀ ਹੈਗੀ ਹੈ ਜਿਹੜੀਆਂ ਇੰਡੀਆ ਜਿਹੜੇ ਲੋਕ ਫਸੇ ਹੋਏ ਜਿਹੜੇ ਸਾਡੇ ਸੋ ਕਾਲਡ ਐਮ ਪੀ ਹੈਗੇ ਆ ਰਾਈਟ ਕੀ ਇਹਨਾਂ ਦਾ ਫਰਜ਼ ਨੀ ਬਣਦਾ ਹੈਗਾ ਹੁਣ ਇਹ ਸਾਰੇ ਇੱਕ ਦੋ ਮੈਂ ਸੁਣਿਆ ਹੈਗਾ ਜਿਹੜੀ ਮਾੜੀ ਮੋਟੀ ਗੱਲਬਾਤ ਕਰਦੇ ਆ ਇਸ ਮੁੰਡੇ ਤੇ ਬਾਕੀ ਤਾਂ ਤੁਸੀਂ ਕਹਿ ਲਓ ਕਿ ਜਿੱਦਾਂ ਨਾ ਰਜਾਈ ਲੈ ਕੇ ਸੱਤੇ ਪਏ ਹੁੰਦੇ ਹੈਗੇ ਇਸ ਤਰ੍ਹਾਂ ਲੱਗ ਰਹੇ ਹੈਗੇ ਮੈਂ 22 ਮਾਰਚ ਨੂੰ ਆਇਆ ਜੀ ਠੀਕ ਹੈ ਮੇਰੀ ਫਲਾਈਟ ਮੈਂ ਏਅਰ ਇੰਡੀਆ ਗਿਆ ਸੀਗਾ ਮੈਂ ਆਪਦੀ ਉਹ ਮੇਰੀ ਕੈਂਸਲ ਹੋ ਗਈ ਸੀਗੀ ਫਲਾਈਟ ਦਾ ਮੈਂ ਆਪਦੀ ਨਵੀਂ ਟਿਕਟ ਲੈ ਕੇ ਆਇਆ ਹੈਗਾ ਬਿਜ਼ਨਸ ਕਲਾਸ ਦੀ ਠੀਕ ਹੈ ਚਲੋ ਠੀਕ ਹੈ ਮੇਰਾ ਹੱਥ ਪੈਂਦਾ ਸੀ ਮੈਂ ਈਵਨ ਮੇਰੀ ਟਿਕਟ ਦਿੱਲੀ ਮੈਨੂੰ ਇਹ ਨਹੀਂ ਸੀ ਪਤਾ ਦਿੱਲੀ ਤੱਕ ਕਿ ਮੈਨੂੰ ਟਿਕਟ ਮਿਲੂਗੀ ਕਿ ਨਹੀਂ ਮਿਲੂਗੀ ਮੈਂ ਪੈਂਟ ਤੋਂ ਉਸ ਤਰ੍ਹਾਂ ਹੀ ਆ ਗਿਆ ਸੀਗਾ
22 ਮਾਰਚ ਨੂੰ ਤੁਸੀਂ ਆਏ ਸੀਗੇ
ਹਾਂਜੀ
ਜਦੋਂ ਰੈਗੂਲਰ ਫਲਾਈਟਾਂ ਚੱਲਦੀਆਂ ਸੀ ਨਾਰ ਇਨ
ਸਪੈਸ਼ਲ ਲਾਸਟ ਫਲਾਈਟ ਜੀ ਲਾਸਟ ਫਲਾਈਟ
ਜੀ 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 ਓਕੇ
ਲਾਸਟ ਫਲਾਈਟ ਜਿਹੜੀ ਸੀਗੀ ਰਾਈਟ ਤੇ ਮੈਂ ਪਿੰਡ ਤੋਂ ਦਿੱਲੀ ਤੱਕ ਉਸ ਤਰ੍ਹਾਂ ਹੀ ਆਇਆ ਚਲੋ ਠੀਕ ਆ ਮੈਂ ਕਿਸੇ ਇੱਥੇ ਮੇਰਾ ਹੱਥ ਸੀ ਜਿੱਦਾਂ ਸੀਗਾ ਉਹ ਕਹਿੰਦੇ ਤੂੰ ਆ ਜਾ ਆਪਾਂ ਟਾਈਟਲ ਤੇਰੀ ਰੈਡੀ ਹੋ ਗਈ ਮੈਂ 9:15 ਦਿੱਲੀ ਐਂਟਰ ਹੋਇਆ ਹੈਗਾ ਉਦੋਂ ਮੇਰੀ ਜਾ ਕੇ ਟਾਈਟ ਕਨਫਰਮ ਹੋਈ ਆ ਉਹ ਵੀ ਬਿਜ਼ਨਸ ਕਲਾਸ ਠੀਕ ਹੈ ਨਾ
ਜੀ ਜੀ
ਪਰ ਜਿਹੜੇ ਲੋਕਾਂ ਦੇ ਹੱਥ ਮਾੜਾ ਮੋਟਾ ਪੈਂਦਾ ਸੀ ਉਹ ਤਾਂ ਆ ਗਏ ਆ ਠੀਕ ਆ ਪਰ ਜਿਹੜੇ ਵਿਚਾਰੇ ਹੁਣ ਉੱਥੇ ਅੜੇ ਬੈਠੇ ਆ ਜਦੋਂ ਬਾਕੀ ਮੁਲਕਾਂ ਤੋਂ ਸਾਰੇ ਲੋਕਾਂ ਨੂੰ ਲੈ ਕੇ ਆਉਂਦਾ ਹੈਗਾ ਇਹਨਾਂ ਨੇ ਚਾਈਨਾ ਤੋਂ ਲੈ ਕੇ ਆਏ ਆ ਹੋਰ ਲੈ ਕੇ ਕੰਟਰੀਆਂ ਤੋਂ ਲੈ ਕੇ ਆ ਕੀ ਜਿਨ੍ਹਾਂ ਨੂੰ ਇਹ ਕਹਿੰਦੇ ਵੀ ਇਹ ਭਾਈਚਾਰੇ ਦੇ ਲੋਕ ਆ ਵੱਧ ਚੜ ਕੇ ਕੰਮ ਕਰਦੇ ਆ ਵੱਧ ਚੜ ਕੇ ਹਿੱਸਾ ਪਾਉਂਦੇ ਆ ਕੀ ਉਹਨਾਂ ਦੇ ਨਾਲ ਫਿਰ ਮਠਰੀ ਮਾਲ ਆ ਸਲੂਕ ਕਿਉਂ ਕੀਤਾ ਜਾਂਦਾ ਜੀ
ਅੱਛਾ ਜੀ ਅਸੀਂ ਟਾਈਮ ਲਾਈਨ ਦੇਖਦੇ ਹਾਂ ਸਾਡੇ ਫੋਰਨ ਅਫੇਅਰ ਮਿਨਿਸਟਰ ਦੇ ਟਵੀਟਸ ਦੇਖਦੇ ਹਾਂ 13 ਤਰੀਕ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿ ਰਹੇ ਨੇ ਕਿ ਜਿਹੜਾ ਬਾਹਰ ਜਾਣ ਦੇ ਉੱਤੇ ਐਡਵਾਈਜ਼ਰੀ ਰਿਲੀਜ਼ ਕਰ ਰਹੇ ਨੇ ਕਿ ਬਾਹਰ ਜਾਣਾ ਇਸ ਸਮੇਂ ਸੁਰੱਖਿਅਤ ਨਹੀਂ ਹੋਵੇਗਾ ਅਤੇ ਫਿਰ 14 ਤਰੀਕ ਤੋਂ ਬਾਅਦ ਕਹਿ ਦਿੰਦੇ ਨੇ ਕਿ ਨਹੀਂ ਬਿਲਕੁਲ ਨਹੀਂ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਲੋਕਡਾਊਨ ਹੋ ਜਾਂਦਾ ਇੰਡੀਆ ਦੇ ਵਿੱਚ 22 ਤਰੀਕ ਨੂੰ ਤੁਸੀਂ ਲਾਸਟ ਫਲਾਈਟ ਦੇ ਉੱਤੇ ਆਏ ਉਸ ਤੋਂ ਬਾਅਦ ਲੋਕਡਾਊਨ ਹੋ ਜਾਂਦਾ ਅੱਛਾ ਜਾ ਕੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਰੇਡੀਓ ਦੇ ਉੱਤੇ ਰੌਲਾ ਰੱਪਾ ਪਾਉਣਾ ਸ਼ੁਰੂ ਕਰਦੇ ਹਾਂ ਉਦੋਂ ਬਾਅਦ ਜਾ ਕੇ 24 ਤਰੀਕ ਨੂੰ 24 ਮਾਰਚ ਨੂੰ ਟਵੀਟ ਆਉਂਦਾ ਕਿ ਅਸੀਂ ਇੰਡੀਆ ਤੋਂ ਵੀ ਲੋਕ ਲੈ ਕੇ ਆਉਣੇ ਨੇ ਉਸ ਤੋਂ ਪਹਿਲਾਂ ਜਿਹੜੇ 10 ਦਿਨ ਦੇ ਵਿੱਚ ਟਵੀਟ ਆਏ ਨੇ ਉਹ ਸਾਰੇ ਦੂਸਰੇ ਕੰਟਰੀਆਂ ਤੋਂ ਆਏ ਨੇ ਫੋਰਨ ਅਫੇਅਰ ਮਿਨਿਸਟਰ ਅਤੇ ਸਾਡੇ ਗਵਰਨਮੈਂਟ ਵੱਲੋਂ ਕਿ ਅਸੀਂ ਇਹਨਾਂ ਇਹਨਾਂ ਲੋਕ ਮੁਲਕਾਂ ਦੇ ਵਿੱਚੋਂ ਆਪਣੇ ਲੋਕ ਆ ਜਿਹੜੇ ਕੱਢਣੇ ਨੇ ਸੋ ਸਾਡੇ ਇੰਡੀਆ ਬਾਰੇ ਜਿਹੜਾ ਟਵੀਟ ਆਇਆ ਉਹ 24 ਤਰੀਕ ਨੂੰ ਜਾ ਕੇ ਆਇਆ ਅਤੇ ਉਸ ਤੋਂ ਬਾਅਦ ਫਿਰ ਉਪਰਾਲੇ ਸ਼ੁਰੂ ਕੀਤੇ ਗਏ ਫਿਰ ਤੱਤ ਪੜਤੀ ਦੇ ਵਿੱਚ ਕਾਰਪੋਰੇਟ ਫਲਾਇਰ ਨੂੰ ਜਿਹੜਾ ਕੰਟਰੈਕਟ ਦਿੱਤਾ ਗਿਆ ਅਤੇ ਫਿਰ ਜੋ ਪਹਿਲੀਆਂ 3 ਫਲਾਈਟਾਂ ਦੇ ਵਿੱਚ ਲੋਕਾਂ ਦਾ ਹਾਲ ਹੋਇਆ ਉਹ ਸਭ ਦੇ ਸਾਹਮਣੇ ਹੀ ਆ ਪਰ ਹੁਣ ਇਹ ਕਹਿ ਰਹੇ ਨੇ ਕਿ ਗਵਰਨਮੈਂਟ ਕਿ ਅਸੀਂ ਹੁਣ ਔਨ ਟਰੈਕ ਹਾਂ ਅਤੇ ਸਾਡੀਆਂ ਜਿਹੜੀਆਂ ਪਹਿਲੀਆਂ ਖਾਮੀਆਂ ਸੀ ਅਸੀਂ ਦੂਰ ਕਰ ਲਈਆਂ ਨੇ ਅਤੇ ਹੁਣ ਅਸੀਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿਆ ਹੈ
ਉਹ ਵੀ ਜਿਹੜੀ ਜਦੋਂ ਰੌਲਾ ਪਿਆ ਰੇਡੀਓ ਸਾਡੇ ਟੈਲੀਵਿਜ਼ਨਾਂ ਤੇ ਉਦੋਂ ਜਾ ਕੇ ਇਹਨਾਂ ਨੇ ਗੱਲ ਸ਼ੁਰੂ ਕੀਤੀ ਆ ਕਿ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਇੰਨੇ ਲੋਕ ਇੱਧਰੋਂ ਗਏ ਹੋਏ ਆ, ਕੀ ਉਹਨਾਂ ਨੂੰ ਲੈ ਆਉਣਗੇ ਇਹ ਸਾਰੇ ਨੂੰ ਜਿਹੜੇ ਹਿਸਾਬ ਨਾਲ ਇਹਨਾਂ ਦੀਆਂ ਫਲਾਈਟਾਂ ਜਾ ਰਹੀਆਂ?
ਮੇਰਾ ਤਾਂ ਖਿਆਲ ਸਿਟੀਜ਼ਨ ਲਿਆਉਣੇ ਹੀ ਔਖੇ ਹੋਣੇ ਨੇ, ਪੀ ਆਰਾਂ ਦੀ ਤਾਂ ਗੱਲ ਹੀ ਛੱਡੋ ਜਿਹੜੇ ਪੀ ਆਰ ਨੇ।
ਮੈਂ ਈਵਨ ਬਾਅਦ ਚ ਆਉਣਾ ਸੀਗਾ, ਜਦੋਂ ਮੈਨੂੰ ਕਿਸੇ ਨੇ ਕਹਿ ਦਿੱਤਾ ਕਿ ਤੂੰ ਨਿਕਲਿਆ ਇੱਥੋਂ ਚੰਗਾ ਰਹੇਗਾ, ਮੈਂ ਆਪਦੀ ਰਾਈਟ ਵੇ, ਤੁਸੀਂ ਕਹਿ ਲਓ ਕਿ ਰਾਈਟ ਵੇ ਡਿਸੀਜਨ ਸੀਗਾ, ਇਹ ਸੀਗਾ ਵੀ ਸਵੇਰੇ ਮੈਂ ਉੱਠਿਆ ਹੈਗਾ ਉਸੇ ਟਾਈਮ ਵੀ ਡਿਸੀਜਨ ਵੀ ਆ ਜਾ ਦਿੱਲੀ, ਤੇ ਇਸ ਤਰ੍ਹਾਂ ਕਰਕੇ ਚਲੋ ਨਿਕਲਿਆ, ਕਿਉਂਕਿ ਸਾਨੂੰ ਪਤਾ ਸੀਗਾ ਨਹੀਂ ਸਰਨਾ ਸਾਡਾ ਇੱਥੋਂ, ਬਲਕਿ ਜੇ ਉੱਥੇ ਫਸ ਗਏ ਠੀਕ ਹੈ ਨਾ। ਪਰ ਕੀ ਜਿਹੜੇ ਸਾਡੇ ਹੁਣ ਆਹ ਸੰਘੇ ਵਰਗੇ ਹੈਗੇ ਆ, ਐਮ ਪੀ ਰਮੇਸ਼ ਸੰਘੇ ਵਰਗੇ ਹੈਗੇ ਆ, ਕਦੇ ਇਹਨਾਂ ਦੇ ਮੂੰਹੋਂ ਇੱਕ ਲਫ਼ਜ਼ ਤੁਸੀਂ ਸੁਣਿਆ?
ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀਗੇ ਲੋਕ ਬਹੁਤ ਖੁਸ਼ ਨੇ ਅਤੇ ਸਾਨੂੰ ਹਰ ਰੋਜ਼ 100-150 ਕਾਲ ਆ ਜਾਂਦੀ ਹੈ ਜਿਹੜੇ ਲੋਕ ਸਾਡੀ ਗਵਰਨਮੈਂਟ ਦੀ ਸਰਵਿਸ ਤੋਂ ਹੈਪੀ ਨੇ। ਮੈਂ ਕਿਹਾ ਫਿਰ ਸ਼ਾਇਦ ਤੁਹਾਡੇ ਜਿਹੜੇ ਜਾਣਨ ਵਾਲੇ ਹੋਰ ਹੋਣਗੇ, ਸਾਡੇ ਜਾਣਨ ਵਾਲੇ ਹੋਰ ਹੋਣਗੇ, ਬਟ ਇਫ ਹੀ ਸੇਇੰਗ ਦੈਟ ਲੋਕ ਖੁਸ਼ ਨੇ ਦੈਨ ਆਈ ਵਿਲ ਸੇ ਦੈਟ ਟੂ, ਕਿ ਲੋਕ ਖੁਸ਼ ਨੇ। ਭਾਈ ਸਾਡੇ ਐਮ ਪੀ ਸਾਹਿਬ ਨੇ ਕਿਹਾ ਕਿ ਲੋਕ ਖੁਸ਼ ਨੇ ਗਵਰਨਮੈਂਟ ਦੀ ਸਰਵਿਸ ਤੋਂ, ਉਹਨਾਂ ਨੂੰ ਕੋਈ ਤਕਲੀਫ ਨਹੀਂ ਕਰੀ ਉੱਥੇ ਨੇ।
ਹਾਂਜੀ ਜਦੋਂ ਕੋਈ ਇੰਡੀਆ ਦੀ ਮਾੜੀ ਮੋਟੀ ਗੱਲ ਹੁੰਦੀ ਹੈ ਜਾਂ ਕੋਈ ਮਾੜਾ ਜਿਹਾ ਵੀ ਲਫ਼ਜ਼ ਇੰਡੀਆ ਦੇ ਐਕਟ ਦਾ ਕੋਈ ਵਿਰੁੱਧ ਬੋਲ ਦਿੰਦਾ, ਰਮੇਸ਼ ਸੰਘੇ ਦਾ ਸੰਘ ਪਾਟ ਜਾਂਦਾ ਹੈਗਾ ਬੋਲ ਬੋਲ ਕੇ ਕਿ ਆਹ ਏਦਾਂ ਕਿਉਂ ਕਰ, ਕਿਉਂਕਿ ਇਹਨਾਂ ਨੇ ਉੱਥੇ ਜਾ ਕੇ ਡੀ ਆਈ ਪੀ ਗੱਡੀਆਂ ਦੇ ਵਿੱਚ ਬੈਠਣਾ ਹੁੰਦਾ ਆ, ਤੇ ਅੱਜ ਜਦੋਂ ਉਹਨਾਂ ਜਿਹਨਾਂ ਲੋਕਾਂ ਨੇ ਇਹੋ ਜਿਹੇ ਲੋਕਾਂ ਨੂੰ ਬਚਾਇਆ ਤੇ ਮੋਹੋਂ ਇੱਕ
ਜੀ। ਚਲੋ ਠੀਕ ਹੈ ਵੀਰ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਕਾਲ ਦੇ ਲਈ, ਅਤੇ ਨੈਕਸਟ ਆਪਾਂ ਜਾਂਦੇ ਹਾਂ ਕਿ ਥੋੜ੍ਹੀ ਜਿਹੀ ਸ਼ਬਦਾਵਲੀ ਆ ਉਹ ਸਹੀ ਰੱਖੀ ਜਾਵੇ ਤਾਂ ਠੀਕ ਰਹਿੰਦਾ ਆ। ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ,
ਹਾਂਜੀ
ਆਪਣਾ ਰੇਡੀਓ ਸਲੋ ਕਰ ਲਓ ਥੋੜ੍ਹਾ ਜਿਹਾ, ਵੋਲੀਊਮ ਦਾ ਕੱਟ ਕਰ ਦਿਓ। ਹਾਂਜੀ
ਜੀ ਜੀ
ਜੀ,
ਮੈਂ ਗਰੇਵਾਲ ਜੀ ਪੁੱਛਣਾ ਸੀ, ਸੇਮ ਇਹ ਮੇਰਾ ਤਕਰੀਬਨ ਕੁਐਸਚਨ ਪਾਕਿਸਤਾਨ ਵਾਲੇ,
ਹਾਂ ਹਾਂ,
ਉਹਨਾਂ ਦੇ ਵੀ ਜਿਹੜੇ ਇਹਨਾਂ ਨੇ ਆਖੇ ਸਨ ਵੀ ਅਸੀਂ ਆਪਣੀ ਕੈਨੇਡਾ ਜਿਹੜੀ ਕੀ ਕਹਿੰਦੇ ਨੇ ਆਪਣਾ
ਫਲਾਈਟ ਜਿਹੜੀਆਂ ਜਾਣੀਆਂ
ਸੀ, ਫਲਾਈਟ ਜਿਹੜੀਆਂ ਗਵਰਨਮੈਂਟ ਜਿਹੜੀਆਂ ਸਬਸਿਡਾਈਜ਼ ਕਰਕੇ ਦੇਣਗੀਆਂ,
ਹਾਂ, ਮੈਂ ਕਈ ਵਾਰੀ ਇਸ ਗੱਲ ਤੋਂ ਵੀ ਹੈਰਾਨ ਹੁੰਦਾ ਕਿ ਜਦੋਂ ਅਸੀਂ ਏਅਰਪੋਰਟਾਂ ਦੇ ਸਾਰੇ ਟੈਕਸ ਮਾਫ ਕਰ ਦਿੱਤੇ 130-135 million dollars ਦਾ ਆਉਣ ਵਾਲੇ 3-4 months ਦਾ, ਅਤੇ ਸਾਰੇ ਇੰਪਲਾਈਜ਼ ਨੇ ਜਿਹੜੇ ਜਿੰਨੇ ਏਅਰਲਾਈਨ ਦੇ ਸੀ ਉਹਨਾਂ ਨੂੰ 100% ਘਰ ਬੈਠਿਆਂ ਨੂੰ ਪੇ ਮਿਲ ਰਹੀ ਹੈ, ਜੇ ਉਹਨਾਂ ਨੂੰ ਪੇ ਸਾਰੀ ਟੈਕਸ ਪੇਅਰ ਵੱਲੋਂ ਹੀ ਜਾਣੀ ਹੈ ਤਾਂ ਫਿਰ ਟਿਕਟ ਵਧਾਉਣ ਦਾ ਕੀ, ਟਿਕਟ ਤਾਂ ਘੱਟ ਹੋਣੀ ਚਾਹੀਦੀ ਹੈ। ਜੇ ਤੁਹਾਡੇ ਪਾਕਿਸਤਾਨ ਤੋਂ ਲਾਹੌਰ ਤੋਂ ਲੰਡਨ ਤੱਕ 450 pounds 'ਚ ਫਲਾਈਟ ਜਾ ਰਹੀ ਹੈ ਤਾਂ ਫਿਰ ਕੈਨੇਡਾ ਵਾਲੇ ਉੱਥੋਂ 450 pounds ਦੇ ਵਿੱਚ ਫਲਾਈਟ ਲੰਡਨ ਕਿਉਂ ਨਹੀਂ ਲੈ ਕੇ ਆ ਰਹੇ ਗੇ, ਉਦੋਂ ਫਿਰ ਲੰਡਨ ਤੋਂ ਇੱਥੇ ਕਿਉਂ ਨਹੀਂ ਲੈ ਕੇ ਆ ਰਹੇ ਗੇ? ਸੋ ਇਹ ਕਈ ਕੁਐਸਚਨ ਨੇ, ਪਰ ਸਾਡੇ ਐਮ ਪੀ ਸਾਹਿਬ ਕਹਿ ਰਹੇ ਆ ਕਿ ਇਹ ਸਭ ਕੁਛ ਠੀਕ ਹੋ ਰਿਹਾ ਵਾ, ਸੋ ਕਹਿੰਦੇ ਤੁਹਾਨੂੰ ਕੁਛ ਹੋਰ ਨਜ਼ਰ ਆ ਰਿਹਾ, ਸਾਨੂੰ ਕੁਛ ਹੋਰ ਨਜ਼ਰ ਆ ਰਿਹਾ, ਆਈ ਡੋਨੋ। ਜੇ ਕੋਈ ਮੇਰਾ ਸਰੋਤਾ ਹੈਪੀ ਹੈ ਜ਼ਰੂਰ ਕਾਲ ਕਰੋ, ਕਿਉਂਕਿ ਮੈਂ ਸ਼ਿਫਟ ਕਰਨੀ ਚਾਹੁੰਦਾ ਲਿਬਰਲ ਸਰਕਾਰ ਦੀ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਜੀ। ਜੀ ਕੈਸੇ ਆਪ, ਨਮਸਕਾਰ।
ਨਮਸਕਾਰ ਜੀ
ਜੀ, ਤੁਹਾਡਾ ਲੋਕਲ ਨੰਬਰ ਕੀ ਹੈ ਅਗਰ ਰੇਡੀਓ ਦਾ ਪ੍ਰੋਗਰਾਮ ਸੁਣਨਾ ਹੋਵੇ ਤਾਂ? ਪਲੀਜ਼
ਜਾਦੇ ਆ, ਕੋਵਿਡ-19 ਕਰਕੇ ਹੈ ਲੋਕਲ ਨੰਬਰ ਸਾਡੇ ਉਹ ਬੰਦ ਹੋ ਚੁੱਕੇ ਨੇ, ਸੋ ਨਵਾਂ ਨੰਬਰ ਆ ਜਿਹੜਾ ਅਸੀਂ ਜਦੋਂ ਸਾਰਾ ਕੁਝ ਖੁੱਲਿਆ ਦੁਬਾਰਾ ਉਦੋਂ ਆਨ ਕਰਾਂਗੇ। ਸੋ ਹਾਲ ਦੀ ਘੜੀ ਕੋਵਿਡ-19 ਕਰਕੇ USA ਦੇ, ਸਾਡਾ USA ਦੀ ਕੰਪਨੀ ਦੇ ਨਾਲ ਸੀਗਾ, ਕੰਪਨੀ ਦੇ ਸਾਰੇ ਆਫਿਸ ਉਹਦੇ ਬੰਦ ਹੋ ਚੁੱਕੇ ਨੇ ਲੋਕਡਾਊਨ ਕਰਕੇ, ਸੋ ਇਸ ਲਈ ਓਪਰੇਟ ਨਹੀਂ ਕਰ ਰਹੇਗੇ ਇਸ ਸਮੇਂ।
ਮੈਨੇ ਦੋ ਸ਼ਬਦੋਂ ਮੈਂ ਇਸ ਬਿਮਾਰੀ ਕੇ ਬਾਰੇ ਮੈਂ ਲਿਖਾ ਸੁਣ
ਲੀਜੀਏ।
ਇਸ ਵਬਾ ਕਾ ਨਾਮ ਕਰੋਨਾ ਵਾਇਰਸ ਹੈ, ਇਸ ਵਬਾ ਕਾ ਨਾਮ ਕਰੋਨਾ ਵਾਇਰਸ ਹੈ, ਯੇ ਗਲੇ ਮੇ ਪੈਦਾ ਕਰਤਾ ਖਾਰਿਸ਼ ਹੈ, ਯੇ ਗਲੇ ਮੇ ਪੈਦਾ ਕਰਤਾ ਖਾਰਿਸ਼ ਹੈ, ਆਪ ਘਰ ਮੇ ਹੀ ਕਿਆਮ ਕਰੇ, ਆਪ ਘਰ ਮੇ ਹੀ ਕਿਆਮ ਕਰੇ, ਇਤਨੀ ਸੀ ਆਪਸੇ ਗੁਜ਼ਾਰਿਸ਼ ਹੈ, ਇਤਨੀ ਸੀ ਆਪਸੇ ਗੁਜ਼ਾਰਿਸ਼ ਹੈ। ਮੇਰਾ ਨਾਮ ਸ਼ਿਕਸਤਾ ਬਨਾਰਸੀ ਹੈ,
ਆਪ
ਬਹੁਤ ਬਹੁਤ ਹੁੰਦਾ ਹੈ, ਔਰ ਮੈਂ ਕੱਲ ਜਾਂ ਪਰਸੋਂ ਰਮਜ਼ਾਨ ਕੇ ਬਾਰੇ ਮੇਂ ਵੀ ਲਿਖੂ ਬਿਆਨ ਕਰੂੰਗਾ, ਔਰ ਫਿਰ ਬਾਅਦ ਮੇਂ ਈਦ
ਜ਼ਰੂਰ ਬਾਤ
ਈਦ ਕੇ ਬਾਰੇ ਮੇਂ।
ਥੈਂਕ ਯੂ। ਥੈਂਕ ਯੂ। ਅਗਲੀ ਕਾਲ ਤੇ ਚੱਲਦੇ ਸਵਾਗਤ ਹੈ ਪ੍ਰੋਗਰਾਮ ਚ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਮੈਂ ਇਨਫੋਰਮੇਸ਼ਨ ਥੋੜੀ ਜਿਹੀ ਕਲੈਕਟ ਕੀਤੀ ਸੀ ਜੀ, ਅੰਮ੍ਰਿਤਸਰ ਤੋਂ ਜਿਹੜੀ ਮੋਂਟਰੀਅਲ ਵਾਲੀ ਆ ਰਹੀ ਆ
ਜੀ ਜੀ,
ਅੰਮ੍ਰਿਤਸਰ ਤੋਂ ਡੋਹਾ, ਡੋਹਾ ਤੋਂ ਮੋਂਟਰੀਅਲ, ਤੇ ਮੋਂਟਰੀਅਲ ਤੋਂ ਜੀ ਜਿਹੜੀ ਆਪਾਂ ਨੂੰ ਫਲਾਈਟ ਆ ਉਹ ਅਲੱਗ ਲੈਣੀ ਪੈਣੀ ਆ।
ਮੋਂਟਰੀਅਲ ਤੋਂ ਫਲਾਈਟ ਅਲੱਗ ਲੈਣੀ ਪੈਣੀ ਆ, ਔਰ ਉਹਦੇ ਟਾਈਮ ਦੇ ਵਿੱਚ ਸਿਰਫ ਮੇਰਾ ਖਿਆਲ ਇੱਕ ਘੰਟੇ ਡੇਢ ਘੰਟੇ ਦਾ ਫਰਕ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਦਾ ਡਰ ਹੈ ਕਿ ਅਸੀਂ ਇੱਕ ਘੰਟੇ ਦੇ ਵਿੱਚ ਮੋਂਟਰੀਅਲ ਤੋਂ ਟੋਰਾਂਟੋ ਨੂੰ ਫਲਾਈਟ ਫੜ ਸਕਾਂਗੇ ਜਾਂ ਨਹੀਂ ਫੜ ਸਕਾਂਗੇ, ਮੋਂਟਰੀਅਲ ਤੋਂ ਟੋਰਾਂਟੋ ਕਿੱਦਾਂ ਆਉਣਾ। ਬਹੁਤ ਸਾਰੇ ਲੋਕਾਂ ਦੀ ਇਹ ਚਿੰਤਾ ਬਣੀ ਹੋਈ ਹੈ ਕਿ ਉੱਥੋਂ ਉਹ ਗੱਡੀ ਰੈਂਟ ਕਰਕੇ ਆ ਸਕਦੇ ਨੇ ਜਾਂ ਫਿਰ ਕੋਈ ਜਿਹੜੀ ਵੈਨਾਂ ਚੱਲਦੀਆਂ ਨੇ ਉਹਦੇ 'ਤੇ ਆ ਸਕਦੇ ਨੇ। ਇਹਦੇ ਲਈ ਇਸ ਸਮੇਂ ਇੱਕ ਵੱਡੀ ਚਿੰਤਾ ਲੋਕਾਂ ਦੇ ਵਿੱਚ ਕਿ ਮੋਂਟਰੀਅਲ ਤੋਂ ਅਸੀਂ ਟੋਰਾਂਟੋ ਕਿਸ ਤਰ੍ਹਾਂ ਆਉਣਾ, ਤੁਸੀਂ ਦੱਸੋਗੇ ਇਹਦੇ ਬਾਰੇ ਕੁਛ?
ਉਹਦੇ ਵਿੱਚ ਜਗਦੀਸ਼ ਜੀ ਇੱਦਾਂ ਵੀ ਆ, ਜਿਹੜੀ ਉਹ ਨਾ ਆਪਣੇ ਦੋ ਘੰਟੇ ਵਾਲੀ ਵੀ ਫਲਾਈਟ ਆ, ਕਈ ਵਾਰੀ ਉਹ ਕੈਂਸਲ ਕਰਕੇ ਸ਼ਾਮ ਦੇ 9 ਵਜੇ ਜਾਂ 10 ਵਜੇ ਜਾਂ ਦੂਸਰੇ ਦਿਨ ਦੀ ਕਰ ਦਿੰਦੇ ਆ।
ਕੁਝ
ਪੱਕੀ ਪਤਾ ਨਹੀਂ ਆ ਫਲਾਈਟ ਆਵੇ, ਤੇ ਦੂਸਰਾ ਜੀ ਉਹਦੇ ਵਿੱਚ ਤੁਹਾਨੂੰ ਟੈਚੀ ਕੇਸ ਦੇ $50 ਇੱਕ ਬੈਗ ਦੇ ਦੇਣੇ ਪੈਣੇ ਆ, ਜੇ ਦੋ ਆ ਤਾਂ $100 ਉਹਨਾਂ ਦਾ ਹੋਰ ਲੱਗ ਗਿਆ। ਇਸ ਕਰਕੇ 500 ਤੋਂ ਲੈ ਕੇ 1200 ਤੱਕ ਦੀ ਟਿਕਟ ਹੋਈ ਪਈ ਆ ਜੀ ਉਹ।
ਅੱਛਾ, ਮੋਂਟਰੀਅਲ ਤੋਂ ਟੋਰਾਂਟੋ ਵਾਲੀ ਆ?
ਹਾਂਜੀ ਹਾਂਜੀ ਹਾਂਜੀ।
ਵਾਓ,
500 ਤੋਂ ਲੈ ਕੇ 1200 ਤੱਕ ਦੀ, ਜੇ ਤਾਂ ਤੁਸੀਂ ਉਹ ਤਕਰੀਬਨ ਲੈਂਦੇ ਹੋ ਟਾਈਮ 2 ਘੰਟੇ ਵਾਲੀ, ਉਹ ਤਕਰੀਬਨ ਥੋੜੀ ਜਿਹੀ ਮਤਲਬ 500 ਦੀ ਆ, ਤੇ ਜੇ ਸ਼ਾਮ ਨੂੰ ਬੈਸਟ ਜੈਟ ਦੀ ਲਾਉਂ ਤੇ 1200 ਦੀ। ਮੈਂ ਵੀ ਕੱਲ ਕਿਸੇ ਦੀ ਬੁੱਕ ਕਰਨ ਲੱਗਿਆ ਹੋਇਆ ਸੀ ਜੀ, ਹੈ ਨਾ, ਮੈਂ ਆਪਦੇ ਫਾਦਰ ਸਾਹਿਬ ਦੀ,
ਰਾਈਟ? ਕੋਈ ਜਿਹੜੀ ਆਪਣੇ ਗੱਡੀ ਰੈਂਟ ਕਰਕੇ ਆ ਜਾਣ ਤੋਂ
ਨਹੀਂ, ਗੱਡੀ ਤਾਂ ਨੀ, 90 ਸਾਲ ਦੀ ਉਮਰ ਆ। ਪਹਿਲੀ ਗੱਲ ਤਾਂ ਇਹ ਆਉਂਦੀ ਆ ਵੀ ਤੜਕੇ 4 ਵਜੇ ਦੀ ਫਲਾਈਟ ਆ, ਬਜ਼ੁਰਗ ਬੰਦੇ ਨੇ ਸਾਰੀ ਰਾਤ ਜਾਗਣਾ ਤੇ ਉਹਨਾਂ ਨੂੰ ਕੁਦਰਤੀ ਬੁਖਾਰ ਹੋ ਜਾਣਾ ਜੀ।
ਜੀ 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 ਜੀ,
ਠੀਕ ਹੈ ਜੀ,
ਥੈਂਕ ਯੂ ਵੀਰ, ਧੰਨਵਾਦ ਤੁਹਾਡੀ ਕਾਲ ਦੇ ਲਈ। ਕੱਲ ਨੂੰ ਕਰਾਂਗੇ ਇਹਦੇ ਉੱਤੇ ਹੋਰ ਗੱਲ ਡਿਟੇਲ 'ਚ, ਲਾਸਟ ਕਾਲ ਹੋਵੇਗੀ ਜੀ। ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਹੈਲੋ, ਸਮਾਂ ਜਿਹੜਾ ਸਾਡਾ ਹੁਣ ਇਸ ਸਮੇਂ ਸਮਾਪਤੀ ਵੱਲ ਹੈ। ਲਗਾਤਾਰ ਤੁਹਾਡੇ ਕੁਛ ਹੋਰ ਕਾਲਾਂ ਨੇ, ਪਰ ਸਾਡੇ ਪਾਸ ਹੁਣ ਸਮਾਂ ਨਹੀਂ ਹੈ। 10 ਸੈਕਿੰਡ 20 ਸੈਕਿੰਡ ਬਾਕੀ ਬਚੇ ਨੇ ਪ੍ਰੋਗਰਾਮ 'ਚ। ਮੈਂ ਤਾਂ ਸੋਚਦਾ ਸੀਗਾ ਕਿ ਅੱਜ ਸ਼ਾਇਦ ਲੋਕ ਕੁਛ ਨਹੀਂ ਇਸ ਮਸਲੇ ਦੇ ਉੱਤੇ ਬਾਹਰੀ ਗੱਲਬਾਤ ਕਰਨੀ ਚਾਹੁੰਗੇ ਕਿ ਦੁਬਾਰਾ ਹੁਣ ਜਿਹੜੀਆਂ ਗੌਰਮੈਂਟ ਦੀਆਂ ਫਲਾਈਟ ਚੰਗੀਆਂ ਹੋ ਰਹੀਆਂ ਨੇ। ਸਾਡੇ MP ਸਾਹਿਬਾਨ ਦੇ ਮੁਤਾਬਕ ਕਿ ਲੋਕ ਖੁਸ਼ ਨੇ, ਸੋ ਮੈਂ ਤਾਂ ਸੋਚਦਾ ਸੀ ਇਹ ਮਸਲਾ ਠੰਡਾ ਪੈ ਗਿਆ, ਪਰ ਲੱਗਦਾ ਨਹੀਂ ਗਿਆ ਕਿ ਠੰਡਾ ਪੈ ਗਿਆ ਮਸਲਾ ਇਹ, ਅਤੇ ਜਿਹੜੀਆਂ ਸਮੱਸਿਆਵਾਂ ਨੇ ਉਹ ਆਪਣੀ ਥਾਂ ਦੇ ਉੱਤੇ ਖੜੀਆਂ ਨੇ, ਉਹਨਾਂ ਦੇ ਹੱਲ ਕਿਸੇ ਪਾਸ ਹਾਲੇ ਬਹੁਤ ਘੱਟ ਨਜ਼ਰ ਆ ਰਹੇ ਨੇ। ਪ੍ਰੋਗਰਾਮ ਖਬਰਸਾਰ ਦਾ ਸਮਾਂ ਜਿਹੜਾ ਇਸ ਸਮੇਂ ਸਮਾਪਤੀ ਵੱਲ ਹੈ। ਕੱਲ੍ਹ ਵੱਖਰਾ ਪ੍ਰੋਗਰਾਮ ਲੈ ਕੇ ਥੋੜ੍ਹਾ ਜਿਹਾ ਆਵਾਂਗੇ। ਅੱਜ ਥੋੜ੍ਹਾ ਸੋਮਵਾਰ, ਮੰਡੇ ਮੋਰਨਿੰਗ ਥੋੜ੍ਹਾ ਪ੍ਰੋਗਰਾਮ ਢਿੱਲਾ ਰਿਹਾ, ਮੈਂ ਐਡਮਿਟ ਕਰਦਾ ਤੁਹਾਡੇ, ਪਰ ਕੱਲ੍ਹ ਨੂੰ ਪੂਰਾ ਥੋੜ੍ਹਾ ਜਿਹਾ ਕੰਮ ਖਿੱਚਾਂਗੇ। ਦਿਓ ਅੱਗੇ ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ PayPal, ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ PayPal ਸਰਵਿਸ, ਤੇਜ਼, ਸਿਹਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
COVID-19 ਫੈਲਨੇ ਸੇ ਰੋਕੇ, ਯੇ ਜਾਨ ਲੇਵਾ ਹੋ ਸਕਤਾ ਹੈ, ਸਾਵਧਾਨੀ ਬਰਤੇ, ਜ਼ਿੰਦਗੀ ਬਚਾਏ। COVID-19 ਕੋ ਫੈਲਨੇ ਸੇ ਰੋਕਨੇ ਕੇ ਲੀਏ ਹਮ ਸਭੀ ਕੋ ਮਿਲਕਰ ਕਾਮ ਕਰਨੇ ਕੀ ਆਵਸ਼ਕਤਾ ਹੈ। ਘਰ ਪਰ ਰਹਿਕਰ ਸਬਸੇ ਅਸੁਰਕਸ਼ਿਤ ਲੋਗੋ ਸੇ ਖੁਦ ਕੋ ਬਚਾਏ। ਘਰ ਪਰ ਰਹਿਣਾ ਹਮਾਰੇ ਪਰਿਵਾਰ, ਦੋਸਤੋ ਔਰ ਪੜੋਸੀਓ ਕੋ ਸੁਰਕਸ਼ਿਤ ਰੱਖਣੇ ਮੇਂ ਮਦਦ ਕਰੇਗਾ। ਆਪਣੀ ਜ਼ਿੰਮੇਦਾਰੀ ਨਿਭਾਏ, ਘਰ ਪਰ ਰਹੇ। ਜਾਣਕਾਰੀ ਕੇ ਲੀਏ ontario.ca/coronavirus ਪਰ ਜਾਏ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਆ ਗਿਆ।
ਸਿਟੀ ਆਫ ਬ੍ਰੈਂਪਟਨ ਨੇ COVID-19 ਦੇ ਫੈਲਾਅ ਤੋਂ ਕਮਿਊਨਿਟੀ ਦੀ ਸੁਰੱਖਿਆ ਲਈ 5 ਤੋਂ ਵੱਧ ਦੀ ਸੰਖਿਆ ਵਿੱਚ ਇਕੱਠੇ ਹੋਣ, ਇੱਕ ਘਰ ਵਿੱਚ ਨਾ ਰਹਿੰਦੇ ਵਿਅਕਤੀਆਂ ਤੋਂ 2 ਮੀਟਰ ਤੋਂ ਘੱਟ ਫਾਸਲੇ ਤੇ ਖੜਨ, ਪਲੇਗਰਾਊਂਡ, ਆਊਟਡੋਰ ਸਪੋਰਟਸ ਫੈਸਿਲਿਟੀਜ਼, ਪਿਕਨਿਕ ਸ਼ੈਲਟਰਸ, ਲੀਸ਼ ਫ੍ਰੀ ਡੌਗ ਪਾਰਕਸ, ਰੈਕਰੀਏਸ਼ਨ ਸੈਂਟਰਸ ਦੇ ਦੁਆਲੇ ਦੀ ਜਗ੍ਹਾ ਤੇ ਪਾਰਕਿੰਗ ਲੋਟਸ ਦੀ ਵਰਤੋਂ ਤੇ ਸਖਤ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਲਈ $1,00,000 ਤੱਕ ਦਾ ਜੁਰਮਾਨਾ ਹੋਵੇਗਾ। ਪਾਰਕ ਫੈਸਿਲਿਟੀ ਦੀ ਵਰਤੋਂ ਕਰਨ ਲਈ 9058742111 ਤੇ ਕਾਲ ਕਰੋ, ਤੇ 5 ਤੋਂ ਜ਼ਿਆਦਾ ਦੀ ਗੈਦਰਿੰਗ ਰਿਪੋਰਟ ਕਰਨ ਲਈ 311 ਤੇ ਕਾਲ ਕੀਤੀ ਜਾ ਸਕਦੀ ਹੈ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ایک ضروری اعلان، اگر آپ کو گلوز اور سینیٹائزر کی ضرورت ہے اور آپ چاہتے ہیں کہ آپ کو ہوم اور بزنسز پہ ڈیلیور کیا جائے تو آج ہی بو علی کو 647-294-6656 پر کال کیجئے، دیٹ از 647-294-6656۔
ٹیلی ٹائم الیکٹرانکس، ایل ای ڈیز اور ہوم اپلائنسز کی ہاٹسٹ اور برانڈیڈ رینج کے